श्री सतगुरु जगदीश सिंह सच्चे पासे जिन्हां दी कृपा दे नाल ए समां साडा सफल होना, ए घड़ियां सवास लेखे लगने, मनमुख जो कमावे तिल ना लेखे पावे, ते जेडे गुरमुख गुरु दा हुक्म मन के नाम जपदे ने उन्हां दा सतगुरु सफल करदा है। लोक परलोक सवार दा सतगुर सिख का हलत पलत सवार है। समय दे मालिक सतगुरु नूं, चौर छतर दे मालिक सतगुरु नूं याद करिए। एक बार सब गज के आखिए धन श्री सतगुरु दे सिंह जी सच्चे पातशाह। सतगुरां दा जस सुन वाले ते करन वाले, जो तुमरा जस गावे करते सेजन कबहू न मरते चूर, चूर ना बिसूर ना चिंता करने फिकर होना रोना, ए उन्हां दे पल्ले नहीं रहिंदा जिहड़े सतगुरां दा जस सुनदे जां करदे। सुन के पता लगदा कि एक निमख सिमरन मह जिया, मन कोट दिनस लाख सदा थिर थिया। ए सुनिया कि असी जे उस औखे समय एक चित जिन एक छिन त्यायो, काल फास के बीच नहायो, ते जिनू ए सुनिया ते जदो ओनू कोई भीड़ बनी ओना ने सतगुरां नू याद कीता, ते जिन्ना जिन्ना ने सतगुरां नू याद कीता ओना ओना दी उस वेले तत छिन ओना दी सहायता होई। उठ इशनान करो पर भाते सोए हर आराधे, बिखड़े दाव लंघावे मेरा सतगुर, सुख सहज सेती घर जाते। औखे थावा तो औखी वेले पेंदी गुरु दी लोड़, ते सतगुरु फिर उदो सहायता करदा है। वो औगण कीते चितारदा नहीं, जदो याद करिए उदो ही हाजर। ऐसे सतगुरु ने किन्ने लोक विच किन्ने संतां भगतां दा पापियां अपराधियां दा पार उतारा कीता, ए सुन के पता लगदा है। सतगुर बचन तुम्हारे निर्गुण निस्तारे, दुष्ट अपवादी महा बिखादी ते पुनीत संगारे, कोई न जाने कोई न माने से प्रगट हर द्वारे, कौन उपमा दियो कौन बढ़ाई, नानक खिन खिन वारे। बलिहार जाइए जिन्हां नूं सतगुरु चेते आउंदा है, सतगुरां दा नाम चेते आउंदा, खग तन मीन तन मृग तन ब्राह तन साधु संग उतारे, हर के नाम कौन कौन नहीं तारे, कौन को कलंक रहे हो, राम नाम लेत ही पतित पवित भय, राम कहत ही राम देव, राम राम देवा पाहन तारी अले, राम कहत जन कस न तरे, किदा नहीं तरेगा, ए ते हो ही नहीं सकदा। ते इस भाग सन सतगुरां ने बख्शिया, जदो लोड़ पैगी उदो मां नूं याद करन दी लोड़ नहीं, पिता नूं याद करन दी लोड़ नहीं, सतगुरां नूं याद करांगे, सतगुरु हाजर है। जिहड़ा वी सतगुरां नूं याद करदा सतगुरु उहनूं प्रतक दर्शन देवे जां ना देवे, पर उहदी सहायता जरूर हुंदी है। ਇਹ ਸੁਣਿਆ ਤੇ ਜਿਨ੍ਹਾਂ ਨੇ ਇਹ ਸੁਣਿਆ ਆ ਉਹਨਾਂ ਨੂੰ ਝੂਰਨ ਦੀ ਫਿਰ ਲੋੜ ਨਹੀਂ ਪੈਂਦੀ, ਰੋਣ ਦੀ ਲੋੜ ਨਹੀਂ ਪੈਂਦੀ, ਕਲਪਣ ਦੀ ਲੋੜ ਨਹੀਂ ਪੈਂਦੀ। ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਵੀ ਸਹੁਰਾਂ ਦਾ ਜਸ ਸੁਣਿਆ, ਉਹ ਭਾਵੇਂ ਪਸ਼ੂ ਪ੍ਰੇਤ ਮੁਗਧ ਪਾਹ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ, ਜਿੱਥੇ ਗੁਰੂ ਦੀ ਆਵਾਜ਼ ਪਹੁੰਚ ਗਈ, ਜਿੱਥੇ ਗੁਰੂ ਦੇ ਚਰਨ ਲੱਗ ਗਏ, ਜਿੱਥੇ ਗੁਰੂ ਦਾ ਹੱਥ ਲੱਗ ਗਿਆ, ਜਿੱਥੇ ਗੁਰੂ ਦੀ ਨਿਗਾਹ ਪਹੁੰਚ ਗਈ, ਉਥੇ ਜਿੰਨੇ ਜੀ ਹੋਣਗੇ ਉਹਨਾਂ ਦਾ ਤੇ ਭਲਾ ਹੋ ਹੀ ਜਾਣਾ। ਵਲੀ ਕੰਧਾਰੀ ਨੇ ਪਾਣੀ ਤੇ ਨਹੀਂ ਪਿਆਇਆ ਤੇ ਤਨ ਵੀ ਮਾਰਤਾ ਕਿ ਜੇ ਤੇਰੇ ਪੀਰ ਨਾਨਕ ਵਿੱਚ ਇੰਨੀ ਕਰਾਮਾਤ ਅਜਮਤ ਸ਼ਕਤੀ ਹੈ ਤੇ ਉਹ ਪਾਣੀ ਫਿਰ ਉਥੇ ਥੱਲੇ ਹੀ ਕਿਉਂ ਨੀ ਮੰਗਾ ਲੈਂਦਾ, ਤੈਨੂੰ ਮੇਰੇ ਕੋਲ ਹੀ ਵਾਰ ਵਾਰ ਕਿਉਂ ਭੇਜਦਾ। ਤੇ ਜਦੋਂ ਇਹ ਗੱਲ ਆ ਕੇ ਦੱਸੀ ਕਿ ਉਹ ਸੱਚੇ ਪਾਤਸ਼ਾਹ ਜੀ ਏਦਾਂ ਕਹਿੰਦਾ, ਤੇ ਸੱਚੇ ਪਾਤਸ਼ਾਹ ਦੇ ਕੋਲ ਉਥੇ ਇੱਕ ਲੱਕੜੀ ਪਈ ਸੀ, ਉਹ ਲੱਕੜੀ ਲੈ ਕੇ ਓਦਾਂ ਹੀ ਲੱਕੜੀ ਕੋਈ ਘੜੀ ਹੋਈ ਨਹੀਂ ਸੀ, ਕੋਈ ਪੱਕੀ ਮਜ਼ਬੂਤ ਨਹੀਂ ਸੀ, ਉਦਾਂ ਹੀ ਉਹ ਟੁਕੜਾ ਲੱਕੜੀ ਦਾ ਲੈ ਕੇ ਏਦਾਂ ਪੱਥਰ ਵਿੱਚ ਮਾਰਿਆ ਤੇ ਉਹ ਪੱਥਰ ਵਿੱਚ ਏਦਾਂ ਖੁੱਬ ਗਿਆ ਜਿਵੇਂ ਤੀਰ ਖੁੱਬਦਾ ਤੇ ਜਿੱਥੇ ਉਹ ਜਾ ਕੇ ਖੁੱਬਿਆ ਉਹ ਖੁੱਬ ਕੇ ਤੇ ਪਿੱਛੇ ਡਿੱਗਿਆ ਜਾ ਕੇ ਤੇ ਪਾਣੀ ਦਾ ਫੁਹਾਰਾ ਬੜੇ ਜ਼ੋਰ ਦੀ ਪਿੱਛੇ ਨੂੰ ਪਿਆ ਤੇ ਉਹ ਫਿਰ ਵਗਦਾ ਹੀ ਰਿਹਾ, ਰੁਕਿਆ ਨਹੀਂ। ਉਹ ਫਿਰ ਰੁਕਿਆ ਨਹੀਂ, ਉਹ ਅੱਜ ਤੱਕ ਨਹੀਂ ਰੁਕਿਆ। ਉਹ ਅੱਜ ਤੱਕ ਸੋਮਾ ਉਸੇ ਤਰੀਕੇ ਨਾਲ ਚੱਲਦਾ ਤੇ ਉਹਦੇ ਹੌਜ ਦਾ ਪਾਣੀ ਜਿਹੜਾ ਸੀ ਉਹ ਵੀ ਸਾਰਾ ਉੱਤੋਂ ਪਹਾੜੀ ਤੋਂ ਉਸੇ ਝਰਨੇ ਉਸੇ ਫੁਹਾਰੇ ਰਾਹੀਂ ਸੱਚੇ ਪਾਤਸ਼ਾਹ ਨੇ ਸਾਰਾ ਥੱਲੇ ਖਿੱਚ ਲਿਆ। ਗੁੱਸੇ ਵਿੱਚ ਉਹਨੇ ਵੱਡਾ ਸਾਰਾ ਆਪਣੀ ਸ਼ਕਤੀ ਦੇ ਨਾਲ ਇੱਕ ਪੱਥਰ ਸੁੱਟ ਦਿੱਤਾ ਕਿ ਥੱਲੇ ਦੇ ਕੇ ਮਾਰ ਦਿੰਦੇ ਆ। ਤੇ ਉਹ ਪੱਥਰ ਜਦੋਂ ਸੁੱਟ ਦਿੱਤਾ ਧਿਆਨ ਤੋਂ ਉਹਦੇ ਵੱਲ ਹੈ ਨਹੀਂ ਸੀ ਤੇ ਜਦੋਂ ਉਹ ਬੜੇ ਜ਼ੋਰ ਦੇ ਨਾਲ ਖੜਕਾ ਕਰਦਾ ਬਿਲਕੁਲ ਨੇੜੇ ਆ ਗਿਆ ਤੇ ਉਦੋਂ ਇਕਦਮ ਜਦੋਂ ਪਤਾ ਲੱਗਿਆ ਕਿ ਬਹੁਤ ਨੇੜੇ ਆ ਗਿਆ ਤੇ ਹੁਣ ਮਰ ਹੀ ਚੱਲੇ ਆ ਤੇ ਸੱਚੇ ਪਾਤਸ਼ਾਹ ਇਕਦਮ ਤਾਂ ਹੱਥ ਤਾਂ ਕੀਤਾ ਤੇ ਪੱਥਰ ਨੂੰ ਲੱਗ ਗਿਆ। ਆ ਪੰਜਾ ਪੂਰਾ ਦਾ ਪੂਰਾ ਉਹਦੇ ਵਿੱਚ ਛਪ ਗਿਆ। ਜਦੋਂ ਹੱਥ ਦਾ ਪੰਜਾ ਪੱਥਰ ਦੇ ਵਿੱਚ ਛਪ ਗਿਆ, ਪੱਥਰ ਕਿੰਨਾ ਮੋਮ ਹੋ ਗਿਆ ਹੋਏਗਾ, ਕਿੰਨਾ ਪੋਲਾ ਹੋ ਗਿਆ ਹੋਏਗਾ ਸੌਰਾਂ ਦੇ ਹੱਥ ਦੀ ਸ਼ਕਤੀ ਦੇ ਨਾਲ, ਕਿੰਨਾ ਅੰਦਰੋਂ ਨਰਮ ਹੋ ਗਿਆ ਹੋਏਗਾ ਤੇ ਇਕਦਮ ਤੇ ਇੰਨੇ ਜ਼ੋਰ ਦੇ ਨਾਲ ਤੇ ਇੰਨੀ ਸ਼ਕਤੀ ਪੱਥਰ ਦੀ ਦੌੜਦਿਆਂ ਦੌੜਦਿਆਂ ਬਣ ਗਈ ਤੇ ਫਿਰ ਜਿਹੜੇ ਉਹਦੀਆਂ ਸ਼ਕਤੀਆਂ ਭੂਤ ਪ੍ਰੇਤ ਜੋ ਵੀ ਉਹਨੇ ਇਲਮ ਕੀਤਾ ਸੀ ਉਹ ਉਹਨੂੰ ਧੱਕੇ ਲਈ ਆਉਂਦੇ ਸੀ, ਉਹ ਸਾਰੀਆਂ ਇਕਦਮ ਕਿੱਧਰ ਗਾਇਬ ਹੋ ਗਈਆਂ ਪਤਾ ਨਹੀਂ ਸੌਰਾਂ ਦੇ ਇਸ਼ਾਰੇ ਦੇ ਨਾਲ, ਹੱਥ ਦੇ ਨਾਲ। ਉਹ ਪੱਥਰ ਤੇ ਇੰਨੇ ਜ਼ੋਰ ਦੀ ਆਉਂਦਾ ਹੋਵੇ ਤੇ ਹੱਥ ਦੇ ਇਸ਼ਾਰੇ ਨਾਲ ਰੁਕ ਜਾਏ, ਇਹ ਅਚੰਭਾ ਆ, ਇਹ ਹੈਰਾਨੀ ਦੀ ਗੱਲ ਆ। ਤੇ ਪਿੱਛੇ ਜਿਹੜੇ ਧੱਕਣ ਵਾਲੇ ਸੀ ਇੰਨੇ ਜ਼ੋਰ ਦੀ ਪੱਥਰ 3 ਕੁ ਸਾਲ ਪਹਿਲਾਂ ਮਨੀਕਰਨ ਦੇ ਉੱਤੇ ਡਿੱਗਿਆ, ਉਹ 4 ਮੰਜ਼ਿਲੇ ਮਕਾਨ ਮਨੀਕਰਨ ਦੇ ਜਾਂ 5 ਮੰਜ਼ਿਲੇ ਮਕਾਨ ਹੋਣਗੇ ਮੈਨੂੰ ਪੂਰਾ ਯਾਦ ਨਹੀਂ, ਤੇ ਉਹ ਪਹਾੜੀ ਦੇ ਉੱਪਰੋਂ ਰਿੜਦਾ ਰਿੜਦਾ ਪੱਥਰ ਆਇਆ, ਇੰਨੇ ਜ਼ੋਰ ਦੀ ਆਇਆ ਕਿ ਉਹ 5-7 ਛੱਤਾਂ ਪਾੜ ਕੇ, ਜਿਹੜੇ ਮੋਟੇ ਲੈਂਟਰ ਪਏ ਕਮਰੇ ਬਣੇ ਹੋਏ ਉਹਨਾਂ ਦੀ ਛੱਤਾਂ ਪਾੜ ਕੇ ਤੇ ਉਹ ਪਾਣੀ ਵਿੱਚ ਧਸ ਗਿਆ ਥੱਲੇ ਨਦੀ ਵਿੱਚ। ਤੇ ਅੰਦਰ ਜਿੰਨੇ ਵੀ ਬੰਦੇ ਸੁੱਤੇ ਸੀ ਉਹਨਾਂ ਦੇ ਚਟਨੀ ਬਣਾ ਦਿੱਤੀ ਉਹਨੇ। ਜਦੋਂ ਪੱਥਰ ਬਿਲਕੁਲ ਨੇੜੇ ਆ ਗਿਆ ਤੇ ਮਰਦਾਨਾ ਬੋਲ ਤਾਂ ਨਾ ਸਕਿਆ ਕਿ ਗੁਰੂ ਜੀ ਰੱਖਿਆ ਕਰੋ, ਇਕਦਮ ਏਦਾਂ ਜਿਵੇਂ ਬਿੱਲੀ ਦੇ ਆਉਣ ਤੇ ਕਬੂਤਰ ਅੱਖਾਂ ਮਿਚ ਲੈਂਦਾ ਤੇ ਇਹਨੇ ਅੱਖਾਂ ਮਿਚ ਲਈਆਂ, ਡਰ ਗਿਆ ਕਿ ਹੁਣ ਤੇ ਮਾਰੀ ਚੱਲੇ ਇੰਨੇ ਨੇੜੇ ਏਡਾ ਵੱਡਾ ਪੱਥਰ ਆ ਗਿਆ। ਤੇ ਜਦੋਂ ਉਹ ਪੱਥਰ ਉੱਥੇ ਰੁਕ ਗਿਆ, ਸੱਚੇ ਪਾਤਸ਼ਾਹ ਕਹਿੰਦੇ ਮਰਦਾਨੇ ਅੱਖਾਂ ਖੋਲ, ਕਹਿੰਦਾ ਜੀ ਪਹਿਲਾਂ ਇਹ ਗੱਲ ਦੱਸੋ ਵੀ ਲੋਕ ਵਿੱਚ ਆ ਕਿ ਪਰਲੋਕ ਵਿੱਚ ਆ, ਵੀ ਏਡਾ ਵੱਡਾ ਪੱਥਰ ਵੱਜਿਆ ਪਤਾ ਵੀ ਨਹੀਂ ਹੋਣਾ ਵੀ ਕਿੰਨੀ ਛੇਤੀ ਵੱਜ ਗਿਆ ਤੇ ਅਸੀਂ ਤੇ ਪਹੁੰਚ ਗਏ ਹੋਵਾਂਗੇ ਪਰਲੋਕ ਵਿੱਚ। ਸੱਚੇ ਪਾਤਸ਼ਾਹ ਹੁਕਮ ਕੀਤਾ ਮਰਦਾਨੇ ਅੱਖਾਂ ਤੇ ਖੋਲ, ਅੱਖਾਂ ਖੋਲੀਆਂ ਤੇ ਉਹ ਪੱਥਰ ਬਿਲਕੁਲ ਕੰਢੇ ਤੇ ਰੁਕਿਆ ਤਾਂ ਸੌਰਾਂ ਦਾ ਹੱਥ ਏਦਾਂ ਲੱਗਿਆ, ਇੰਨਾ ਭਾਰਾ ਪੱਥਰ, ਇੰਨੀ ਹੈਰਾਨੀ, ਹੱਦ ਨਹੀਂ ਰਹੀ। ਉਦਾਂ ਤੇ ਲੋਕਾਂ ਦੇ ਵਿੱਚ ਇਹ ਝੂਠ ਹੈ, ਕਲਯੁਗ ਦੀ ਜਦੋਂ ਗੱਲ ਸੁਣਦੇ ਆ ਤੇ ਜਦੋਂ ਨਿਸ਼ਾਨੀ ਜੋ ਦੱਸ ਦਿੰਦੇ ਵੀ ਕਲਯੁਗ ਦੇ ਆਉਣ ਦੀ ਇਹ ਨਿਸ਼ਾਨੀ ਆ, ਲੋਕਾਂ ਦੇ ਵਿੱਚ ਇਸ ਤਰ੍ਹਾਂ ਹੋ ਜਾਏਗਾ ਕਿ ਇੱਕ ਬੋਰਡ ਦਾ ਦਰਖਤ ਹੋਵੇ, ਚਰਖੇ ਨਾਲ ਕੱਤੀ ਹੋਈ ਰੂਹ ਦੀ ਕੱਚੀ ਤੰਦ ਹੋਏ, ਉਹ ਉੱਤੇ ਟਾਹਣੇ ਨਾਲ ਬੰਨੀ ਹੋਏ ਤੇ ਥੱਲੇ ਉਹਦੇ ਹਾਥੀ ਵੱਡਾ ਸਾਰਾ ਭਾਰਾ ਹਾਥੀ ਲਟਕਦਾ ਹੋਵੇ। ਇੱਕ ਲੋਕ ਮੰਨ ਨਹੀਂ ਸਕਦੇ, ਮੰਨਣ ਵਿੱਚ ਆਉਂਦਾ ਹੀ ਨਹੀਂ, ਜਿਹੜਾ ਆਪਣੇ ਭਾਰ ਨਾਲ ਹੀ ਟੁੱਟ ਜਾਂਦਾ ਹੈ, ਤੰਦ ਇੰਨਾ ਕੱਚਾ ਹੁੰਦਾ ਕਿ ਉਹ ਆਪਣੇ ਭਾਰ ਨਾਲ ਹੀ ਟੁੱਟ ਜਾਂਦਾ ਹੈ ਤੇ ਉਹਦੇ ਨਾਲ ਫਿਰ ਹਾਥੀ ਲਟਕਦਾ ਹੋਵੇ। ਤੇ ਅੱਜ ਦੇ ਲੋਕ ਮੰਨਦੇ ਆ, ਜੇ ਕੋਈ ਝੂਠ ਬੋਲ ਦੇਵੇ ਤੇ ਉਹ ਇਹ ਝੂਠ ਦਾ ਇਹ ਅਸਰ ਆ ਕਿ ਅੱਜ ਦੇ ਲੋਕ ਮੰਨ ਲੈਣਗੇ, ਕੱਚੀ ਤੰਦ ਆ ਤੇ ਉਹਦੇ ਨਾਲ ਹਾਥੀ ਲਟਕਦਾ ਕੋਈ ਕਹਦੇ ਸਾਰੇ ਮੰਨ ਲੈਣਗੇ। ਕਲਯੁਗ ਦਾ ਸਮਾਂ ਨਾ ਝੂਠ ਇੰਨਾ ਪ੍ਰਧਾਨ ਆ। ਸਾਮ ਕਹੇ ਸੇ ਤੰਬਰ ਸਵਾਮੀ, ਸੱਚ ਮਹਿ ਆਛੈ ਸੱਚ ਰਹਿ ਸਭ ਕੋ ਸੱਚ ਸਮਾਵੈ, ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੁਰ, ਨਾਇ ਲਿਆ ਪ੍ਰਾਸ਼ਤ ਜਾਏ ਨਾਨਕ ਤੋ ਮੁਖ ਅੰਤਰ ਪਾਏ। ਸਾਮ ਕਹੇ ਸੇ ਤੰਬਰ ਸਵਾਮੀ, ਸੱਚ ਮਹਿ ਆਛੈ ਸੱਚ ਰਹਿ। ਤੇ ਕੂੜ ਦੀ ਝੂਠ ਦੀ ਗੱਲ ਕਰਦੇ ਆ ਕਿ ਹੁਣ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਓ, ਹੁਣ ਕਲਯੁਗ ਆ ਇਹਦਾ ਅੱਗ ਦਾ ਰਥ ਆ, ਅਗਨ ਦਾ ਚਿੰਤਾ ਵੀ ਅੱਗ ਹੀ ਆ, ਵਿਸ਼ਾ ਵੀ ਆ ਗਈ ਆ, ਨਸ਼ਾ ਵੀ ਆ ਗਈ ਆ, ਲੋਭ ਦੀ ਲਹਿਰ ਵੀ ਆ ਗਿਆ, ਕਾਮ ਵੀ ਆ ਗਿਆ, ਹੁਣ ਇਹ ਜੋ ਕੁਛ ਵੀ ਆ ਸਭ ਆ ਗਿਆ। ਤੇ ਇਸ ਅੱਗ ਦੇ ਕਲਯੁਗ ਰਥ ਅਗਨ ਕਾ ਅੱਗ ਜਿੱਦਣ ਨੂੰ ਇਹ ਜਾਂਦਾ ਇਹਦੇ ਭਾਂਬੜ ਲੂਹ ਦੇ ਤੁਰੇ ਜਾਂਦੇ ਆ, ਤੇ ਕੂੜ ਅੱਗੇ ਰਥਵਾਓ, ਉਹਦੇ ਅੱਗੇ ਝੂਠ ਹੈ। ਬਸ ਜਿਹੜਾ ਝੂਠ ਬੋਲਣ ਜਾਣਦਾ ਹੈ ਉਹਦਾ ਕੰਮ ਚੱਲ ਪੈਂਦਾ ਹੈ। ਉਹ ਪੁੱਛਦਾ ਸੱਚੇ ਪਾਤਸ਼ਾਹ ਜੀ ਕਿ ਲੋਕ ਵਿੱਚ ਆ ਕਿ ਪ੍ਰਲੋਕ ਵਿੱਚ ਆ। ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਤੂੰ ਅੱਖਾਂ ਖੋਲ, ਜਦੋਂ ਅੱਖਾਂ ਖੋਲ ਕੇ ਦੇਖਿਆ ਤੇ ਉਹ ਪੱਥਰ ਉੱਥੇ ਰੁਕਿਆ ਤੇ ਪੰਜਾ ਏਦਾਂ ਹੱਥ ਕੀਤਾ ਤੇ ਉੱਥੇ ਵਿੱਚ ਛਪ ਗਿਆ। ਹੈਰਾਨ ਹੋ ਗਿਆ, ਕਹਿੰਦਾ ਝੂਠ ਹੈ, ਇਹ ਪੱਥਰ ਰੁਕ ਗਿਆ, ਇਹ ਝੂਠ ਹੈ ਕਿ ਸੱਚ ਆ? ਮੈਂ ਹੈਰਾਨ ਆ, ਅੱਖਾਂ ਮਲ ਮਲ ਦੇਖਦਾ ਕਿ ਸੱਚੀ ਮੁੱਚੀ ਇਹ ਪੱਥਰ ਰੁਕ ਗਿਆ ਤੇ ਪੱਥਰ ਦੇ ਵਿੱਚ ਪੰਜਾ ਲੱਗ ਗਿਆ ਹੋਇਆ, ਇਹ ਸੱਚੀ ਗੱਲ ਆ? ਤੇ ਉਸ ਤਰ੍ਹਾਂ ਹੋਈ ਤੇ ਫਿਰ ਇਸ ਗੱਲ ਦੀ ਮਸ਼ਹੂਰੀ ਜਿਹੜੀ ਸੀ ਉਹ ਅਰਬ ਲੋਕ ਦੇ ਅਫਗਾਨਿਸਤਾਨ ਲੋਕ ਦੇ ਪਾਕਿਸਤਾਨ ਜਿਹੜਾ ਬਣਿਆ ਉਹ ਜਿੰਨੀਆਂ ਲਾਗੇ ਲਾਗੇ ਕੰਟਰੀਆਂ ਸੀ ਇਹਨਾਂ ਦੇਸ਼ਾਂ ਦੇ ਲੋਕ ਅੰਗਰੇਜ਼ ਲੋਕ ਜਤਨ ਲਾ ਕੇ ਹਟ ਗਏ ਕਿ ਗੁਰੂ ਨਾਨਕ ਦੇ ਪਿੱਛੇ ਦੁਨੀਆਂ ਲੱਗਦੀ ਆ ਇਹਦਾ ਦਰਸ਼ਨ ਕਰਕੇ ਕਿ ਪੰਜਾ ਏਡਾ ਵੱਡਾ ਪੱਥਰ ਤੇ ਹੱਥ ਦੇ ਪੰਜੇ ਨਾਲ ਰੁਕਿਆ ਤੇ ਹੱਥ ਦਾ ਨਿਸ਼ਾਨ ਹਾਲੇ ਵਿੱਚ ਹੈਗਾ ਨਿਸ਼ਾਨ ਮਿਟਾਉਣ ਦੀ ਉਹਨਾਂ ਸਾਰਿਆਂ ਜਿੰਨੇ ਵੀ ਯੋਧੇ ਸੂਰਮੇ ਰਾਜੇ ਬਣ ਕੇ ਆਏ ਉਹਨਾਂ ਨੇ ਆਖਿਆ ਨਿਸ਼ਾਨ ਮਿਟਾ ਦੋ ਜਿਹੜੇ ਲੋਕ ਵੇਖਦੇ ਆ ਤੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਆ ਨਾਨਕ ਦੀ ਕਰਾਮਾਤ ਵੇਖ ਕੇ ਇਹਦਾ ਨਿਸ਼ਾਨ ਮਿਟਾ ਦਿਓ ਉਹ ਨਾ ਪੱਥਰ ਹਟਾ ਸਕੇ ਉੱਥੋਂ ਇੰਨਾ ਭਾਰਾ ਨਾ ਉਸ ਨਿਸ਼ਾਨ ਨੂੰ ਮਿਟਾ ਸਕੇ ਕੋਸ਼ਿਸ਼ ਕੀਤੀ ਮਿਟਾਉਣ ਦੀ ਗ੍ਰੰਥਕ ਆਦਿ ਲਿਖਦੇ ਆ ਕਿ ਲੋਕਾਂ ਨੇ ਹਕੂਮਤਾਂ ਨੇ ਰਾਜਿਆਂ ਮਹਾਰਾਜਾ ਨੇ ਉਸ ਹੱਥ ਦੇ ਪੰਜੇ ਦੇ ਨਿਸ਼ਾਨ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮਿਟਾ ਨਹੀਂ ਸਕੇ
ਜਲ ਪ੍ਰਵਾਹ ਤੈਸੀ ਬਿਦ
ਏਦਾਂ ਪੱਥਰ ਵਿੱਚ ਲੱਕੜ ਮਾਰਿਆ ਤੇ ਉਥੋਂ ਫਹਾਰੇ ਫੁੱਟ ਕੇ ਪਾਣੀ ਵਗੇ ਤੇ ਅੱਜ ਤੱਕ ਵਗਦਾ ਹੀ ਆ ਉਹਨਾਂ ਦੀ ਹੈਰਾਨੀ ਆ ਕਿ ਹੌਜ ਦਾ ਪਾਣੀ ਤੇ ਮੁੱਕ ਗਿਆ ਹੁਣ ਪਾਣੀ ਪੱਥਰ ਵਿੱਚੋਂ ਕਿੱਥੋਂ ਨਿਕਲਦਾ ਆਉਂਦਾ ਅੱਜ ਵੀ ਉਹ ਗ੍ਰੰਥਕ ਆਦਿ ਲਿਖਦੇ ਕਿ ਅੱਜ ਵੀ ਉਹ ਪਾਣੀ ਦਾ ਪ੍ਰਵਾਹ ਉਸੇ ਤਰੀਕੇ ਨਾਲ ਲਗਾਤਾਰ ਚੱਲਦਾ ਪਿਆ ਫੁੱਟ ਕੇ ਵਿੱਚੋਂ ਪੱਥਰ ਦਿਓ
ਨਿਰਮਲ ਚਲਤ ਬਹੁਤ ਨਿਤ
ਪਾਣੀ ਇੰਨਾ ਸਾਫ ਕੋਈ ਵਿੱਚ ਚਿੱਕੜ ਨਹੀਂ ਗਾਰਾ ਨਹੀਂ ਰੇਤਾ ਨਹੀਂ ਨਿਰਮਲ ਇਕਦਮ ਸੁੰਦਰ ਸਾਫ ਠੰਡਾ ਸ਼ੀਤਲ ਜਲ ਤੇ ਉਸੇ ਤਰੀਕੇ ਨਾਲ ਲਗਾਤਾਰ ਉਹ ਪ੍ਰਵਾਹ ਚੱਲਦਾ ਪਾਣੀ ਦਾ
ਅਲਪ ਆਪ ਕੋ ਪੀਰ ਪਛਾਨਾ
ਤੇ ਜਿਹੜੇ ਪੀਰ ਦਾ ਇਹ ਪਾਣੀ ਸਤਿਗੁਰਾਂ ਨੇ ਏਦਾਂ ਥੱਲੇ ਖਿੱਚ ਲਿਆ ਉਹਨੇ ਸੋਚਿਆ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਮੈਂ ਤੇ ਤੁਛ ਹਾਂ ਮੈਂ ਤੇ ਕੁਛ ਵੀ ਨਹੀਂ ਇਹਨਾਂ ਦੇ ਸਾਹਮਣੇ ਇਹ ਤੇ ਕਰਾਮਾਤ ਮੇਰੇ ਕੋਲ ਨਹੀਂ ਹੈ ਉਹਨੇ ਆਪਣੇ ਆਪ ਨੂੰ ਸੋਚ ਜਾਣ ਲਿਆ ਕਿ ਮੈਂ ਤੁਛ ਹਾਂ ਛੋਟਾ ਹਾਂ ਬਹੁਤ ਘੱਟ ਹੈ ਮੇਰੀ ਸ਼ਕਤੀ ਵਾਲਾ ਇਹ ਬਹੁਤ ਹੀ ਸ਼ਕਤੀ ਵਾਲਾ
ਸ਼ੀਘਰ ਆਏ ਗੁਰ ਪਗ ਲਪਟਾਨਾ
ਇਹ ਧਾਰਮਿਕ ਲੋਕਾਂ ਦੇ ਵਿੱਚ ਇਹ ਪੱਧਤੀ ਆਮ ਇਹ ਚੱਲਦੀ ਹੈ ਤੇ ਸਾਡੇ ਸਨਾਤਨ ਧਰਮ ਦੇ ਕਾਨੂੰਨ ਵੀ ਇਸ ਗੱਲ ਨੂੰ ਅੱਗੇ ਰੱਖਦੇ ਆ ਕਿ ਆਪਣੇ ਆਪਣੇ ਚੋਂ ਕੋਈ ਵਿਦਿਆ ਵਿੱਚ ਵੱਡਾ ਹੋਏ ਤੇ ਉਹਦਾ ਸਤਿਕਾਰ ਕਰਨਾ ਬਣਦਾ ਉਮਰ ਵਿੱਚ ਵੱਡਾ ਹੋਏ ਉਹਦਾ ਸਤਿਕਾਰ ਬਣਦਾ ਮਾਇਆ ਵਿੱਚ ਵੱਡਾ ਹੋਏ ਉਹਦਾ ਸਤਿਕਾਰ ਬਣਦਾ ਬਾਹੂਬਲ ਵਿੱਚ ਵੱਡਾ ਹੋਏ ਉਹਦਾ ਸਤਿਕਾਰ ਬਣਦਾ ਕਿਸੇ ਸ਼ਕਤੀ ਕਰਕੇ ਜਪ ਤਪ ਕਰਕੇ ਕੋਈ ਵੱਡਾ ਹੋਏ ਤੇ ਉਹਦਾ ਵੀ ਸਤਿਕਾਰ ਬਣਦਾ ਤੇ ਉਸੇ ਵੇਲੇ ਫਿਰ ਇਸ ਪੱਧਤੀ ਨੂੰ ਇਸ ਨੀਤੀ ਨੂੰ ਵਲੀਕਾਧਾਰੀ ਨੇ ਅਪਣਾਇਆ ਤੇ ਸਹੁਰਾਂ ਦੇ ਚਰਨਾਂ ਤੇ ਟਹਿ ਪਿਆ
ਹੇ ਪ੍ਰਭ ਖਤਾ ਬਖਸ਼ੀਏ ਮੋਹੀ
ਇੰਨਾ ਕੰਮ ਕਰਨਾ ਹੈ ਤੇ ਬਹੁਤ ਔਖਾ ਪਰ ਜੇ ਕੋਈ ਕਰ ਲਵੇ ਤੇ ਫਿਰ ਇੰਨਾ ਸੌਖਾ ਕੰਮ ਵੀ ਹੋਰ ਕੋਈ ਨਹੀਂ ਕਿਸੇ ਦੇ ਅੱਗੇ ਝੁਕ ਜਾਣਾ ਫਿਰ ਉਹਦੇ ਕੋਲ ਖਿਮਾ ਮੰਗ ਲੈਣੀ ਤੇ ਸਾਡੇ ਦੇਸ਼ ਦੇ ਲੋਕ ਫਿਰ ਮਾਫ ਕਰਦੇ ਵੀ ਆਏ ਤੇ ਫਿਰ ਉਹ ਲੇਖਾ ਉਹ ਹਿਸਾਬ ਕਿਤਾਬ ਮੁੱਕਦਾ ਵੀ ਆਇਆ ਤੇ ਇਹਨੇ ਉਸੇ ਵੇਲੇ ਢਹਿ ਕੇ ਚਰਨਾਂ ਵਿੱਚ ਅਰਜ਼ ਕੀਤੀ ਸੱਚੇ ਪਾਤਸ਼ਾਹ ਮੈਂ ਜਿਹੜੀ ਗਲਤੀ ਕੀਤੀ ਹੈ ਤੁਹਾਡੇ ਦਾਸ ਨੂੰ ਬੋਲ ਕਬੋਲ ਬੋਲਿਆ ਤੁਹਾਡੇ ਪ੍ਰਤੀ ਬੋਲ ਕਬੋਲ ਬੋਲਿਆ ਤੇ ਕਿਰਪਾ ਕਰੋ ਮੇਰੀ ਗਲਤੀ ਮੈਨੂੰ ਮਾਫ਼ ਕਰ ਦਿਓ ਮੈਂ ਜਲ ਨਹੀਂ ਛਕਾਇਆ ਪਾਣੀ ਛਕਾਉਣ ਦੀ ਸੇਵਾ ਬਣਦੀ ਸੀ ਮੇਰੀ ਮੈਂ ਛਕਾਇਆ ਨਹੀਂ ਇਹ ਵੀ ਭਾਰੀ ਗਲਤੀ ਹੈ ਮੇਰੀ ਤੇ ਮੈਨੂੰ ਕਿਰਪਾ ਕਰਕੇ ਮਾਫ਼ ਕਰ ਦਿਓ
ਨਹੀਂ ਮਹਾਤਮ ਜਾਣਿਓ ਤੋਹੀ
ਹੇ ਸਤਿਗੁਰੂ ਹੇ ਮਹਾਤਮਾ ਹੇ ਖੁਦਾਵੰਦ ਦੇ ਬੰਦੇ ਮੈਂ ਤੁਹਾਡੇ ਮਹਾਤਮ ਨੂੰ ਤੁਹਾਡੀ ਸ਼ਕਤੀ ਨੂੰ ਤੁਹਾਡੀ ਕਰਾਮਾਤ ਨੂੰ ਤੁਹਾਡੇ ਤੇਜ ਨੂੰ ਜਾਣਿਆ ਨਹੀਂ ਹੈ
ਹੋਏ ਪਰਲੋਕ ਸਹਾਏ ਵਿਸ਼ੇਸ਼ਾ
ਇਹ ਕਿਰਪਾ ਕਰੋ ਇਸ ਲੋਕ ਦੇ ਮੇਰੇ ਗੁਨਾਹ ਸਾਰੇ ਬਖਸ਼ ਦੋ ਤੇ ਅਗਲੇ ਲੋਕ ਵਿੱਚ ਵੀ ਵਿਸ਼ੇਸ਼ ਕਰਕੇ ਮੇਰੀ ਸਹਾਇਤਾ ਕਰਿਓ
ਆਸ ਮੋਕਹੋ ਕੀਜੈ ਉਪਦੇਸ਼ਾ
ਤੇ ਮੈਨੂੰ ਉਪਦੇਸ਼ ਗਿਆਨ ਵੀ ਇਸ ਤਰ੍ਹਾਂ ਦਾ ਦੋ ਸਿੱਖਿਆ ਵੀ ਐਸੀ ਬਖਸ਼ੋ
ਇਤਿਆਦਿਕ ਬੇਨਤੀ ਬਹੁ ਕਰੇ
ਜਿਹੜਾ ਮੈਂ ਇਸ ਲੋਕ ਵਿੱਚ ਵੀ ਜਸ ਖੱਟ ਸਕਾਂ ਸੁਖੀ ਰਹਿ ਸਕਾਂ ਤੇ ਅਗਲੇ ਲੋਕ ਵਿੱਚ ਵੀ ਤੇ ਇਹ ਅਰਜ਼ ਕੀਤੀ ਉਹਨੇ
ਸ਼ਰਧਾ ਕੋ ਔਰ ਨਿਸ਼ਚਾ ਧਰੇ
ਆਪਣੇ ਮਨ ਵਿੱਚ ਨਿਸ਼ਚਾ ਵੀ ਇਹ ਧਾਰ ਲਿਆ ਸ਼ਰਧਾ ਵੀ ਧਾਰ ਲਈ ਕਿ ਇਹ ਵਾਕਈ ਲੋਕ ਪ੍ਰਲੋਕ ਦੇ ਸਹਾਇਕ ਨੇ ਸਮੇਂ ਦੇ ਮਾਲਕ ਨੇ
ਤਬ ਸ਼੍ਰੀ ਗੁਰ ਉਪਦੇਸ਼ ਬਖਾਨਾ
ਅੰਦਰ ਦੀ ਗੱਲ ਨੂੰ ਜਾਣ ਕੇ ਨਿਮਰਤਾ ਨੂੰ ਜਾਣ ਕੇ ਲੋੜਵੰਦ ਨੂੰ ਜਾਣ ਕੇ ਤੇ ਸੱਚੇ ਪਾਤਸ਼ਾਹ ਜੀ ਬਚਨ ਕੀਤਾ
ਤੈ ਮਤ ਸਰ ਦੁਖ ਨਾਹਕ ਮਨਾ
ਬਈ ਅਸੀਂ ਤੇ ਤੈਨੂੰ ਕੋਈ ਬੁਰਾ ਭਲਾ ਨਹੀਂ ਬੋਲਿਆ ਤੂੰ ਐਵੇਂ ਸਾਡੇ ਨਾਲ ਈਰਖਾ ਕੀਤੀ ਹੈ ਤੇ ਐਵੇਂ ਏਡਾ ਵੱਡਾ ਦੋਸ਼ ਸਾਡੇ ਤੇ ਲਾਇਆ
ਜਿਸ ਮਹਿ ਪ੍ਰਾਪਤ ਕਿਛੂ ਨਾ ਹੋਏ
ਇਹਦੇ ਵਿੱਚੋਂ ਦੱਸੋ ਤੈਨੂੰ ਕੀ ਪ੍ਰਾਪਤੀ ਹੋਈ ਹੈ
ਹਰਖ ਹਿਰਦੈ ਕਰ ਤਹਾ ਗਹੋ ਸੋਏ ਹਰ ਦਮ ਯਾਦ ਖੁਦਾਈ ਕਰੀ ਜੈ
ਤਿਆਗਾ ਹੋ ਆਪਣੇ ਹਿਰਦੇ ਵਿੱਚੋਂ ਮਤਸਰ ਈਰਖਾ ਤਿਆਗ ਦੋ, ਖੁਸ਼ੀ ਰੱਖੋ, ਆਪਣੇ ਮਨ ਵਿੱਚ ਸੇਵਾ ਭਾਵ ਰੱਖੋ। ਫਿਰ
ਇਤਿਆਦਿਕ ਬੇਨਤੀ ਬਹੁ ਕਰੇ, ਸ਼ਰਧਾ ਕੋ ਔਰ ਨਿਸ਼ਚਾ ਧਰੇ, ਤਾਬ ਸ਼੍ਰੀ ਗੁਰ ਉਪਦੇਸ਼ ਬਖਾਨਾ, ਤੈ ਮਤ ਸਰ ਦੁਖ ਨਾਹਕ ਮਾਨਾ, ਜਿਸ ਮੈਂ ਪ੍ਰਾਪਤ ਕਿਛੂ ਨਾ ਹੋਏ, ਹਰਖ ਹਿਰਦੈ ਕਰ ਤਿਆਗ ਹੋ ਸੋਏ, ਹਰ ਦਮ ਯਾਦ ਖੁਦਾਏ ਕਰੀ ਜੈ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਪਣੇ ਰਹਿਤਨਾਮੇ ਵਿਚ ਇਹ ਲਿਖਿਆ ਕਿ ਹਰਦਮ ਖੌਫ ਰੱਖਣਾ ਗੁਰੂ ਦਾ ਤੇ ਨਾਮ ਜਪਣਾ ਅੱਠੇ ਪੈਰ।
ਮਾਨੁਖ ਤਨ ਸਫਲੋ ਕਰ ਲੀਜੈ,
ਗੁਰੂ ਦਾ ਭੈ ਬਣਿਆ ਰਹਿਣਾ ਤੇ ਪ੍ਰੇਮ ਵਿਚ ਓਹਦੇ ਨਾਮ ਨੂੰ ਓਹਨੂੰ ਯਾਦ ਕਰਦੇ ਰਹਿਣਾ, ਇਹੀ ਸਭ ਤੋਂ ਵੱਡੀ ਗੱਲ ਆ। ਤੇ ਇਹ ਸਾਨੂੰ ਨਾਮਧਾਰੀਆਂ ਨੂੰ ਸਤਿਗੁਰਾਂ ਨੇ ਬਖਸ਼ੀ, ਹੋਰ ਵੀ ਜਿਨ੍ਹਾਂ ਜਿਨ੍ਹਾਂ ਨੂੰ ਪ੍ਰਾਪਤ ਹੋਈ ਉਹਨਾਂ ਦਾ ਅਵਸ਼ ਭਲਾ ਹੋਏਗਾ ਇਸ ਲੋਕ ਵਿਚ ਵੀ ਅਗਲੇ ਲੋਕ ਵਿਚ ਵੀ।
ਇਤਿਆਦਿਕ ਗੁਰ ਕਹਿਬੋ ਮਾਨਿਓ,
ਸੱਚੇ ਪਾਤਸ਼ਾਹ ਬਚਨ ਕੀਤਾ, ਗੁਰਬਾਣੀ ਦਾ ਇਸ ਤਰ੍ਹਾਂ ਉਚਾਰਨ ਇਸ ਤਰ੍ਹਾਂ ਪਾਠ ਹੈਗਾ, ਭੈ ਬਿਨ ਜੀਵ ਹੈ ਬਹੁਤ ਬਹੁਤ, ਕੋਈ ਬਿਨਾਂ ਭੈ ਤੋਂ ਨਿਸ਼ੰਗ ਹੋ ਕੇ ਜਿੰਨਾ ਮਰਜ਼ੀ ਜੀਏ, ਜਿਹੜਾ ਬੰਦਾ ਨਿਡਰ ਹੋਇਆ ਉਦੋਂ ਹੀ ਗਲਤੀ ਕਰੇਗਾ, ਕੁਛ ਨੀ ਹੁੰਦਾ ਮੈਂ ਤੇ ਇੱਦਾਂ ਹੀ ਕਰੂੰਗਾ, ਉਦੋਂ ਹੀ ਕਾਨੂੰਨ ਦੀ ਉਲੰਘਣਾ ਕਰੇਗਾ ਤੇ ਉਦੋਂ ਹੀ ਗਲਤੀ ਹੋਏਗੀ। ਭੈ ਬਿਨ ਜੀਵ ਹੈ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ, ਆਪਣੀ ਮਰਜ਼ੀ ਨਾਲ ਜੋ ਕਰਮ ਉਹਨੂੰ ਚੰਗਾ ਲੱਗਦਾ ਕਰੇ। ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਭੈ ਬਿਨ ਜੀਵੈ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਭੈ ਬਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ, ਇੰਨੇ ਸਾਰੇ ਕਲੰਕ ਬਿਮਾਰੀਆਂ ਦੋਸ਼ ਲਾ ਕੇ ਜਾਏਗਾ ਤੇ ਅੱਗੇ ਕਈ ਜਨਮ ਨਹੀਂ, ਕਈ ਯੁੱਗ ਨਹੀਂ ਉਹ ਛੁੱਟ ਸਕੇਗਾ। ਦੂਸਰੇ ਪਾਸੇ ਉਹ ਕਹਿੰਦੇ ਨੇ ਭੈ ਵਿੱਚ ਬੈਸ ਹੈ, ਕੋਈ ਹੁਕਮ ਕੋਈ ਡਰਦਾ ਹੁਕਮ ਵਿੱਚ ਵੀ ਇਹ ਕੰਮ ਹੁਕਮ ਨਹੀਂ ਕਰਨ ਦਾ, ਨਹੀਂ ਕਰਨਾ, ਡਰਦਾ ਰਹੇ ਕਿ ਆਹ ਨਹੀਂ ਹੁਕਮ ਕਰਨ ਦਾ ਤੇ ਇਹ ਨਹੀਂ ਕਰਨਾ। ਜਿਹੜਾ ਇਸ ਹੱਦ ਦੇ ਵਿੱਚ ਰਹਿ ਕੇ ਤੇ ਡਰ ਰੱਖਦਾ ਕਿ ਹੱਦ ਤੋਂ ਬਾਹਰ ਨਹੀਂ ਜਾਣਾ, ਆਹ ਕੰਮ ਹੁਕਮ ਨਹੀਂ ਹੈਗਾ ਤੇ ਨਹੀਂ ਕਰਨਾ, ਭੈ ਵਿੱਚ ਬੈਸ ਹੈ, ਉਹ ਭੈ ਵਿੱਚ ਜੇ ਬੈਠਦਾ ਆ, ਭੈ ਵਿੱਚ ਰਹੇ, ਜੇ ਕਾਰ ਵਿੱਚ ਰਹਿੰਦਾ ਕਾਰ ਤੋਂ ਬਾਹਰ ਨਹੀਂ ਹੁੰਦਾ ਕਿ ਇੱਦਾਂ ਦੇ ਕੱਪੜੇ ਨਹੀਂ ਪਾਉਣੇ, ਇੱਦਾਂ ਦਾ ਖਾਣਾ ਨਹੀਂ ਖਾਣਾ, ਇਹਦੇ ਵਜੇ ਤੋਂ ਵੱਧ ਨਹੀਂ ਸੋਣਾ, ਆਹ ਵਾਲੇ ਕਰਮ ਨਹੀਂ ਕਰਨੇ, ਭੈ ਵਿੱਚ ਬੈਸ ਹੈ, ਭੈ ਰਹੇ, ਇੱਦਾਂ ਦੀ ਰਹਿਣੀ ਵਿੱਚ ਰਹੇ, ਭੈ ਵਿੱਚ ਕਮਾਵੇ ਕਾਰ, ਕੰਮ ਵੀ ਉਹ ਕਰੇ। ਕਬੀਰ ਜੀ ਕਹਿੰਦੇ ਨੇ, ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ, ਸੂਚਨਾ ਚੇਤਨਾ ਹੋਏ, ਮਨ ਦੇ ਵਿੱਚ ਯਾਦ ਜਾਗਰਤਾ ਹੋਏ ਕਿ ਆਸ ਕੰਮ ਦਾ ਮਾੜਾ ਕਰਮ ਫਲ ਮਾੜਾ ਫਲਿਆ ਇਹ ਨਹੀਂ ਕਰਨਾ। ਭੈ ਵਿੱਚ ਬੈਸੈ ਭੈ ਰਹਿ, ਭੈ ਵਿੱਚ ਕਮਾਵੇ ਕਾਰ, ਇੱਥੇ ਸੁੱਖ ਵਡਿਆਈ ਆ, ਇੱਥੇ ਸੁੱਖ ਵੀ ਮਿਲੇਗਾ, ਵਡਿਆਈਆਂ ਵੀ ਲੋਕੀ ਕਹਿਣਗੇ ਬੜਾ ਚੰਗਾ ਬੰਦਾ ਹੈ, ਇੱਥੇ ਸੁੱਖ ਵਡਿਆਈ ਆ, ਦਰਗਾਹ ਮੁੱਖ ਦੁਆਰ, ਮੁਕਤੀ ਦਾ ਦੁਆਰਾ ਦਰਗਾਹ ਵਿੱਚ ਉਹਨੂੰ ਮਿਲ ਜਾਏਗਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਲੀ ਕੰਧਾਰੀ ਨੂੰ ਇਹੀ ਗੱਲ ਕਹਿ ਰਹੇ ਨੇ,
ਪਦ ਪੰਕਜ ਪ੍ਰਣਾਮ ਸੋ ਠਾਨਿਓ।
ਇੰਨੇ ਸਾਰੇ ਬਚਨ ਸੱਚੇ ਪਾਤਸ਼ਾਹ ਦੇ ਮਨ ਕੇ ਹਿਰਦੇ ਵਿੱਚ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ, ਹੁਣ ਉਹਨੇ ਮੁਸਲਮਾਨ ਨੇ ਜਿਹੜੇ ਕਿਸੇ ਅੱਗੇ ਨਹੀਂ ਝੁਕਦੇ, ਜਿਨ੍ਹਾਂ ਦਾ ਕਾਨੂੰਨ ਸਾਡੇ ਦੇਸ਼ ਵਿੱਚ ਕਾਫੀ ਸਾਲ ਚੱਲਿਆ ਤੇ ਜਿਨ੍ਹਾਂ ਦੇ ਕਾਨੂੰਨ ਤੇ ਬਹੁਤ ਸਾਰੇ ਸਿੱਖ ਵੀ ਅੱਜ ਤੱਕ ਉਹਨਾਂ ਦੀਆਂ ਆਦਤਾਂ ਦੇ ਧਾਰਨੀ ਬਣ ਚੁੱਕੇ ਆ ਕਿ ਬੰਦੇ ਨੂੰ ਮੱਥਾ ਨਹੀਂ ਟੇਕਣਾ, ਪਰ ਉਹ ਮੁਸਲਮਾਨ ਹੁਣ ਵਲੀ ਲੋਕਾਂ ਦਾ ਪੀਰ ਅੱਜ ਗੁਰੂ ਨਾਨਕ ਨੂੰ ਮੱਥਾ ਟੇਕਦਾ ਪਿਆ, ਜਦੋਂ ਉਹਨੂੰ ਅਸਲੀਅਤ ਦਾ ਪਤਾ ਲੱਗਾ, ਜਿਹਨੂੰ ਵੀ ਅਸਲੀਅਤ ਦਾ ਪਤਾ ਲੱਗਦਾ ਉਹ ਸਾਰਿਆਂ ਦੇ ਚਰਨਾਂ ਤੇ ਢਹਿੰਦਾ ਹੀ ਆ ਕੇ, ਉਹ ਇੱਥੇ ਆ ਕੇ ਨਮਸਕਾਰ ਕਰਦਾ ਹੀ, ਇੱਥੇ ਸਿਰ ਝੁਕਾਉਂਦਾ ਹੀ ਆ। ਫਰੀਦ ਜੀ ਮੁਸਲਮਾਨ ਹੁੰਦਿਆਂ ਬਚਨ ਕੀਤਾ ਸੀ, ਜੋ ਸਿਰ ਸਾਈ ਨਾਨਵੈ ਸੋ ਸਿਰ ਕੱਪ ਉਤਾਰ। ਸਾਈ ਸਤਿਗੁਰੂ ਨੂੰ, ਆਪਣੇ ਪੀਰ ਨੂੰ, ਪੈਗੰਬਰ ਨੂੰ, ਆਪਣੇ ਤੋਂ ਵੱਡੇ ਨੂੰ ਜਿਹੜਾ ਨਹੀਂ ਨਿਮਦਾ ਨਹੀਂ ਝੁਕਦਾ ਨਾ, ਐਸਾ ਸਿਰ ਤੇ ਉਹ ਕਾਪਾ ਲੈ ਕੇ ਬਾਂਕਾ ਲੈ ਕੇ ਵੱਢਣਾ ਚਾਹੀਦਾ, ਕੱਪ ਉਤਾਰ ਲਾਦਣਾ ਚਾਹੀਦਾ, ਉਸ ਧੜ੍ਹ ਦੇ ਉੱਪਰ ਲੱਗਾ ਰਹਿਣਾ ਹੀ ਨਹੀਂ ਚੰਗਾ। ਤੇ ਫਿਰ ਉਹ ਕਹਿੰਦੇ ਸੋ ਸਿਰ ਕੱਪ ਉਤਾਰ, ਇੱਕ ਤਾਂ ਕਹਿੰਦੇ ਨੇ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੇ ਕਾਏ, ਕੀ ਕਰੀਏ ਉਸ ਸਿਰ ਦਾ, ਕਹਿੰਦੇ ਕੁੰਨੇ ਹੇਠ ਜਲਾਈਏ। ਕੁੰਨਾ ਹੁੰਦਾ ਦਾਲ ਰੱਖੀ ਪਤੀਲੇ ਵਿੱਚ, ਮਿੱਟੀ ਦਾ ਤੌੜੀ ਉਹਨੂੰ ਕਹਿੰਦੇ ਸੀ, ਉਹਦੇ ਵਿੱਚ ਸਾਗ ਕੋਈ ਰਹਿੰਦਾ ਕੋਈ ਦਾਲ ਰਹਿੰਦਾ, ਤੇ ਉਹਨੂੰ ਚੁੱਲ੍ਹੇ ਦੇ ਉੱਪਰ ਰੱਖ ਦਿੰਦੇ ਆ ਤੇ ਚੁੱਲ੍ਹੇ ਦੇ ਵਿੱਚ ਅੱਗ ਬਾਲਣ ਦੇ ਥਾਂ ਉਸ ਸਿਰ ਨੂੰ ਡਾਹ ਦਿਓ, ਬਾਲਣ ਦੇ ਕੰਮ ਆ ਜਾਏ ਤੇ ਤਾਂ ਵੀ ਚੰਗਾ, ਉਹਦੇ ਚ ਕੋਈ ਦਾਲ ਭਾਜੀ ਬਣ ਕੇ ਕਿਸੇ ਦੇ ਆਹਾਰ ਬਣ ਜਾਏ ਇਹ ਵੀ ਚੰਗਾ। ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ, ਤੇ ਜਿਹੜੇ ਨਿਉਂਦੇ ਨਹੀਂ ਹੈ, ਝੁਕਦੇ ਨਹੀਂ ਹੈ ਕਿਸੇ ਦੇ ਅੱਗੇ, ਤੇ ਉਹਦੇ ਸਿਰ ਦਾ ਕਰਨਾ ਕਿਉਂ ਕਿਸ ਕੰਮ ਆਏਗਾ। ਇੱਕ ਬਾਦਸ਼ਾਹ ਹੋਇਆ, ਉਹ ਕਿਸੇ ਦੇ ਅੱਗੇ ਸਿਰ ਨਹੀਂ ਸੀ ਝੁਕਾਉਂਦਾ। ਸੰਤ ਸਾਧੂ ਪੀਰ ਕੋਈ ਵੀ ਆਵੇ, ਸਿਰ ਨਹੀਂ ਸੀ ਝੁਕਾਉਂਦਾ। ਉਹ ਇਲਾਕੇ ਦੇ ਲੋਕਾਂ ਨੂੰ ਵੀ ਕਹਿ ਛੱਡਿਆ ਹੋਇਆ ਸੀ, ਤੇ ਉੱਥੇ ਇੱਕ ਸਾਧੂ ਆ ਗਿਆ। ਉਹਨੇ ਆ ਕੇ ਆਖਿਆ ਬਾਦਸ਼ਾਹ ਵੀ ਆਹ ਜਿਹੜਾ ਸਿਰ ਆ ਇਹ ਕਿਤੇ ਵੇਚ ਆਈ ਆਪਾਂ, ਇਹਦੇ ਕੋਈ ਚਾਰ ਪੈਸੇ ਮਿਲ ਜਾਣਗੇ। ਉਹ ਹੱਟੀ ਹੱਟੀ ਭੇਜਿਆ, ਕਿਸੇ ਨੇ ਨਹੀਂ ਲਿਆ, ਸਗੋਂ ਘੂਰੇ ਜਿਹੜੇ ਵੇਚਣ ਗਿਆ ਕਿ ਸਾਡੇ ਨਾ ਸਾਡੇ ਕੋਲ ਨਾ ਮੁਰਦਾ ਸਿਰ ਲੈ ਕੇ ਆਓ, ਸਾਡੇ ਘਰ ਨਾ ਲੈ ਕੇ ਵੜੋ, ਸਾਡਾ ਘਰ ਪਲੀਤ ਕਰਤਾ, ਕਿੱਥੇ ਸਾਡੇ ਬੂਹੇ ਅੱਗੇ ਪਾਣੀ ਛਿੜਕਦੇ ਆ, ਕੋਈ ਅੱਗ ਦਿਖਾਉਂਦੇ, ਕੋਈ ਅਗਰਬੱਤੀਆਂ ਦਿਖਾਉਂਦੇ, ਕੋਈ ਮੰਤਰ ਪੜ੍ਹਦੇ ਆ ਵੀ ਕਿੱਥੇ ਜਗ੍ਹਾ ਪਲੀਤ ਕਰਤੀ ਲੈ ਕੇ ਆ ਗਏ। ਬਾਦਸ਼ਾਹ ਨੂੰ ਦੱਸਿਆ ਗਿਆ ਕਿ ਇੰਨੀਆਂ ਤਰਕਾਰਾਂ ਇਸ ਸਿਰ ਨੂੰ ਪੈ ਰਹੀਆਂ, ਕੋਈ ਦੇਖ ਕੇ ਰਾਜੀ ਨਹੀਂ ਹੈ। ਤੇ ਉਹ ਕਹਿੰਦੇ ਇਸ ਸਿਰ ਦੀ ਸਫਲਤਾ ਕਿਸ ਤਰ੍ਹਾਂ ਆ? ਕਹਿੰਦੇ ਸਫਲਤਾ ਇੱਕੋ ਗੱਲ ਨਾਲ ਹੀ ਆ, ਜੇ ਕਿਸੇ ਦੇ ਅੱਗੇ ਝੁਕਦਾ ਫਿਰ ਇਹਦੇ ਸਾਰੇ ਕੀਤੇ ਗੁਨਾਹ ਮਾਫ਼ ਹੋ ਜਾਂਦੇ ਆ, ਫਿਰ ਇਹਨੂੰ ਬਹੁਤ ਸਾਰੇ ਅਸੀਸ ਮਿਲਦੀ, ਆਸ਼ੀਰਵਾਦ ਮਿਲਦੇ ਆ। ਝੁਕਣ ਦੇ ਨਾਲ ਤੇ ਇਹਨੂੰ ਬੜਾ ਫਾਇਦਾ, ਜੇ ਝੁਕਦਾ ਨਹੀਂ ਹੈ ਤੇ ਫਿਰ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਟਿੱਬੇ ਦੇ ਉੱਤੇ ਮੀਂਹ ਪਿਆ ਹੋਵੇ, ਮੀਂਹ ਟਿੱਬੇ ਦੇ ਪਿਆ ਤੇ ਭਰ ਜਾਣ ਤਲਾਬ। ਫਰੀਦਾ ਗਰਭ ਜਿੰਨਾ ਵਡਿਆਈ ਆ, ਧਨ ਜੋਬਨ ਆਗਾਹ, ਖਾਲੀ ਚੱਲੇ ਧਨੀ ਸਿਓ ਟਿੱਬੇ ਜੋ ਮੀਹਾ। ਜਿਹੜੇ ਧਨੀ ਲੋਕ ਨੇ, ਜਿਹੜੇ ਅਹੰਕਾਰੀ ਲੋਕ ਨੇ, ਉਹ ਸੰਸਾਰ ਤੋਂ ਕੁਛ ਨਹੀਂ ਲੈ ਕੇ ਜਾਣਗੇ। ਜਿਹੜੇ ਸਾਧੂ ਸੰਤਾਂ ਗੁਰੂ ਪੀਰਾਂ ਦੇ ਅੱਗੇ ਝੁਕਦੇ ਨਹੀਂ, ਉਹਨਾਂ ਦੇ ਪੱਲੇ ਕੋਈ ਗੱਲ ਨਹੀਂ ਪੈਣ ਵਾਲੀ। ਤੇ ਜਿਵੇਂ ਟਿੱਬੇ ਤੇ ਮੀਂਹ ਪਿਆ ਹੋਇਆ, ਟਿੱਬੇ ਦੇ ਅੰਦਰ ਨਹੀਂ ਗਿੱਲਾ ਕਰਦਾ, ਥੱਲੇ ਰੋੜ ਕੇ ਸਗੋਂ ਲੈ ਆਉਂਦਾ, ਨੀਵੇਂ ਥਾਂ ਭਰ ਜਾਂਦੇ ਨੇ, ਇਸ ਤਰ੍ਹਾਂ ਉਹਨਾਂ ਤੇ ਪਾਣੀ ਦਾ, ਗੁਰੂ ਪੀਰ ਸੰਤਾਂ ਸਾਧੂਆਂ ਦਾ ਕੋਈ ਅਸਰ ਨਹੀਂ ਹੋਣ ਵਾਲਾ। ਜਿਹਨਾਂ ਦੇ ਅੱਗੇ ਅਹੰਕਾਰ ਆ, ਜਿਹੜੇ ਮਾਇਆ ਕਰਕੇ ਉੱਚੇ ਆ, ਮਾਨ ਕਰਕੇ ਉੱਚੇ ਆ, ਅਹੰਕਾਰ ਕਰਕੇ ਅੰਦਰੋਂ ਭਰੇ ਪਏ ਆ। ਸਤਿਗੁਰੂ ਅਜੀਤ ਸਿੰਘ ਜੀ ਬਚਨ ਕਰਦੇ ਸੀ, ਜਦੋਂ ਇੱਕ ਕੌਲੀ ਵਿੱਚ ਰੇਤਾ ਭਰੀ ਹੋਈ ਹੈ ਤੇ ਉਹ 'ਚ ਘਿਓ ਪਾਉਣਾ ਹੋਵੇ ਤੇ ਕਿਵੇਂ ਪਾ ਸਕਦੇ ਆ? ਮਿੱਟੀ ਭਰੀ ਹੈ ਤੇ ਕਿਵੇਂ ਪਾ ਸਕਦੇ ਆ? ਉਹ 'ਚ ਘਿਓ ਪੈ ਨਹੀਂ ਸਕਦਾ, ਭਾਵੇਂ ਬਹੁਤ ਚੰਗਾ ਘਿਓ ਆ, ਪਰ ਕੌਲੀ 'ਚ ਪੈ ਨਹੀਂ ਸਕਦਾ। ਪਏਗਾ ਤਾਂ ਜੇ ਉਹਦੇ ਵਿੱਚੋਂ ਪਹਿਲਾਂ ਮਿੱਟੀ ਕੱਢੀ ਜਾਵੇ। ਇਸੇ ਤਰੀਕੇ ਨਾਲ ਅੰਦਰੋਂ ਮਾਣ ਅਹੰਕਾਰ ਕੱਢਿਆ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਕਿਸੇ ਨੇ ਆ ਕੇ ਭਜਨ ਪੁੱਛਿਆ, ਹੁਣ ਤੇ ਸ਼ਾਇਦ ਸਾਰੇ ਤੁਸੀਂ ਪਾਠ ਪੜ੍ਹਦੇ ਹੋਵੋਗੇ, ਜਪੁਜੀ ਸਾਹਿਬ ਦਾ ਕਹਿੰਦੇ ਮੈਨੂੰ ਪਤਾ ਨਹੀਂ, ਉਹਦਾ ਹੋ ਕੇ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਜ਼ਰੂਰ ਪੜ੍ਹੋ, ਨਹੀਂ ਤੇ ਦਿਨ ਚੜ੍ਹੇ ਜ਼ਰੂਰ ਜਾ ਕੇ ਆਪਣੇ ਜਪ ਜਾਪ ਤੇ ਦੂਆਂ ਦੇ ਹਜ਼ਾਰੇ ਤੇ ਪਹਿਲਾਂ ਚੰਡੀ ਦੀ ਵਾਰ। ਇਹ ਤਿੰਨ ਬਾਣੀਆਂ ਸਵੇਰ ਦੀਆਂ, ਰਹਿ ਰਾਸਤੇ ਆਰਤੀ ਸੋਲਾ, ਇਹ ਦੋ ਬਾਣੀਆਂ ਰਾਤ ਦੀਆਂ, ਇਹ ਪੰਜ ਬਾਣੀਆਂ ਹਰ ਸਿੱਖ ਬੀਬੀ ਭਾਈ ਬੱਚੇ ਸਭ ਪੜ੍ਹਨ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕੋਲੋਂ ਕਿਸੇ ਨੇ ਭਜਨ ਮੰਗਿਆ, ਸੱਚੇ ਪਾਤਸ਼ਾਹ ਸਾਨੂੰ ਵੀ ਨਾਮ ਦਿਓ, ਜਿਹੜੇ ਨਾਮ ਨਾਲ ਸਾਰੀਆਂ ਹੀ ਭੁੱਖਾਂ ਨਿਕਲ ਜਾਂਦੀਆਂ, ਲੋਕ ਦੇ ਸੁੱਖ ਤੇ ਪਰਲੋਕ ਦੇ ਸੁੱਖ ਵੀ ਮਿਲਦੇ, ਮਾਣ ਸਤਿਕਾਰ ਵੀ ਮਿਲਦਾ। ਸਤਿਗੁਰ ਸੱਚੇ ਪਾਤਸ਼ਾਹ ਹੁਕਮ ਕੀਤਾ ਪਹਿਲਾਂ ਇਸ਼ਨਾਨ ਪਾਣੀ ਕਰਕੇ ਤੇ 25-25 ਪਾਠ ਜਪਜੀ ਸਾਹਿਬ ਦੇ ਕਰਕੇ ਤੇ ਫਿਰ 50-50 ਸਿੱਖਾਂ ਨੂੰ ਪ੍ਰਸ਼ਾਦਾ ਛਕਾਓ, ਸ਼ਰਧਾ ਦੇ ਨਾਲ ਸੇਵਾ, ਸੇਵਾ ਭਾਵਨਾ। ਸੇਵਾ ਭਾਵਨਾ ਜਦੋਂ ਅੰਦਰ ਆਉਂਦੀ ਆ ਤੇ ਫਿਰ ਨਾਮ ਫਲਦਾ, ਫਿਰ ਉਹਨਾਂ ਨੂੰ ਸੇਵਾ ਤੇ ਮਨ ਨਿਰਮਲ ਹੋਵੇ। ਬੜੀ ਵਧੀਆ ਗੱਲ ਆ, ਸੇਵਾ ਤੋਂ ਮਨ ਨਿਰਮਲ ਹੁੰਦਾ, ਨਿਰਮਲ ਹਿਰਦੇ ਵਸੇ ਨਾਮ। ਉਹ ਨਾਮ ਹਿਰਦੇ ਵਿੱਚ ਤਾਂ ਵਸਦਾ ਜਿਸ ਨਾਮ ਹਿਰਦੇ ਸੋਈ ਬੜ ਰਾਜਾ, ਜਿਹਦੇ ਨਾਮ ਨਹੀਂ ਅੰਦਰ ਜਗ੍ਹਾ ਖਾਲੀ ਤੇ ਹੈ ਨਹੀਂ ਹੈ, ਤੇ ਨਾਮ ਵਸੇ ਕਿੱਥੇ? ਨਾਮ ਨੂੰ ਰਹਿਣ ਨੂੰ ਜਗ੍ਹਾ ਹੀ ਨਹੀਂ ਹੈ, ਕੋਈ ਅੰਦਰੋਂ ਕੋਈ ਚੀਜ਼ ਕੱਢੀ ਤੇ ਹੈ ਨਹੀਂ, ਤੇ ਨਾਮ ਪਊਗਾ ਕਿੱਥੇ? ਜਿਹੜੇ ਲੋਕ ਗੱਡੀਆਂ ਚਲਾਉਂਦੇ ਆ, ਖਾਲੀ ਚੱਲ ਜਾਏ ਤੇ ਉਹਦੇ 'ਚ ਹਵਾ ਪੈ ਜਾਂਦੀ ਹੈ, ਦਿਸਦੀ ਹੈ ਨਹੀਂ, ਪਰ ਉਹ ਹਵਾ ਪਹਿਲਾਂ ਕੱਢਣੀ ਪੈਂਦੀ ਹੈ। ਜੇ ਹਵਾ ਨਿਕਲੇ ਤੇ ਤਾਂ ਤੇਲ ਅੱਗੇ ਜਾਂਦਾ ਤੇ ਗੱਡੀ ਚੱਲਦੀ, ਨਹੀਂ ਤੇ ਚੱਲਦੀ ਨਹੀਂ। ਅੰਦਰੋਂ ਮਾਣ ਅਹੰਕਾਰ ਇੱਦਾਂ ਦੀਆਂ ਜਿੰਨੀਆਂ ਚੀਜ਼ਾਂ ਨੇ ਅੰਦਰੋਂ ਨਿਕਲ ਗਈਆਂ ਤੇ ਤਾਂ ਉੱਥੇ ਸੇਵਾ, ਜਦੋਂ ਦੂਜੇ ਨੂੰ ਚੰਗਾ ਸਮਝੇਗਾ ਫਿਰ ਉਹਦੀ ਸੇਵਾ ਕਰੇਗਾ, ਜਦੋਂ ਸੇਵਾ ਵਾਲਾ ਮਨ ਬਣ ਜਾਏਗਾ ਫਿਰ ਉਹਦੇ ਵਿੱਚ ਨਾਮ ਵਸੇਗਾ, ਨਿਰਮਲ ਹਿਰਦੇ ਵਸੇ ਨਾਮ। ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸੇਵਾ ਕਰਨ ਲਾਇਆ, ਹੱਥੀ ਸੇਵਾ, ਹੱਥੀ ਘਰ ਵਿੱਚ ਸੰਤਾਂ ਸਾਧੂਆਂ ਦੇ ਚਰਨ ਪਵਾਉਣੇ, ਉਹਨਾਂ ਦੇ ਚਰਨ ਪਾਣੀ ਨਾਲ ਆਪ ਧੋਣੇ, ਕੱਪੜੇ ਵਿਛਾ ਕੇ ਦੇਣੇ, ਹੱਥ ਧੋਣੇ, ਪ੍ਰਸ਼ਾਦਾ ਪਾਣੀ ਹੱਥੀ ਬਣਾ ਕੇ ਛਕਾਉਣਾ, ਛਕਾ ਕੇ ਤੇ ਫਿਰ ਉਹਨਾਂ ਦੇ ਚਰਨੀ ਹੱਥ ਲਾ ਕੇ ਕੁਛ ਧਨ ਪਦਾਰਥ ਵੀ ਮੱਥਾ ਟੇਕਣਾ, ਫਿਰ ਖਿਮਾ ਮੰਗਣੀ ਕਿ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੋਵੇ ਤੇ ਸੇਵਾ ਤੇ ਖੁਸ਼ੀ, ਉਹਨਾਂ ਸੇਵਾ ਤੋਂ ਦੇ ਕੇ ਫਿਰ ਖੁਸ਼ੀ ਦੇ ਨਾਲ ਜੋ ਕਹਿ ਦੇਣਾ ਉਹ ਫਿਰ ਅਗਲੇ ਉਹਨੇ ਹੋ ਵੀ ਜਾਣਾ। सेवा ते मन निर्मल होवे, निर्मल हृदय वसे नाम, नाम जपन ते ज्ञान प्राप्त, ज्ञान मोक्ष को ताम। सेवा तो सारे सुख मिलदे, सेवा तो सारे फल मिलदे। अर्थ आ के अगंत भंडारे लोकां दे भजन एक एक घर फेर भी नहीं मुकदा। माता गंगा जी तुसी जानदे आ जदों उन्हां ने अर्ज की पातशाह जी दे चरणां सच्चे पातशाह पुत्र दी दात बख्शो ते सच्चे पातशाह जी हुक्म कीता सी चंगा ते उत्थे भीड़ विच जाओ बाबा बुढ़ा जी की सेवा करके खुशी लो। बहुत सारे पकवान लैके ते होर बहुत सारे चंगे वस्त्र चंगीआं चीजां लैके रथां ते चढ़ के काफी अपने नाल सखियां सहेलियां बीबियां माइयां नूं लैके जदों गए ते जदों ओह रथां दे नाल धूल उड़दी जाए ते बाबा जी ने जदों वेख्या ते ओह कहिंदे ने कौन है इह, कौन लोक आ, किधर नूं जा रहे, की गल हो गई आ। ते सेवक किसी ने कहता जी ये गुरु के महल आ रहे हैं। ते उन्हें अग्यों एदा ही ओदे मुंह निकल गया कि गुरु के महलों नूं किधरों, गुरु क्या नूं किधरों भजना पै गई, गुरु क्या नूं किधरों भजना पै गई। ते ओ भी समा फिर गुरु गुरु घर ते आया जदों गुरु क्या नूं अपने घरों अचानक भजना पिया जदों बीबी वीरो दा व्याह रखिया सी। साधु बोले सहज सुभाए, सतगुरु दा वासा साधा दी जबान ते आ। इह अकाल पुरख दा सतगुरु राम सिंह नूं खास हुक्म होया सी कि मेरा वासा तेरे साधा विच। ते सतगुरु ने पुछे साध कौन है, कहिंदे जिहड़े तेरे कोलों लै के भजन करनगे। लोकी सुन सुना के भी भजन करदे, उन्होंने अंदर सतगुरु का वासा नहीं होंदा, मान का वासा हो जाता, अहंकार का वासा हो जाता, रिद्धियां सिद्धियां भावें वस जांदियां पर अकाल पुरख का वासा नहीं होंदा। अकाल पुरख का वासा वो ते होएगा जिहड़ा पुछ के भजन करेगा। ते ओ जिहड़े पुछ के भजन करदे सी ते ओहदी रसना ते वासा सी ते ओ जदों बचन निकल गया गुरु क्या ते वरत्या ते जदों पता लग्या माता जी आके अर्जी कीती जी उन्होंने एदा कहता कहिंदे तू गई किद्दां सैं, साधु संत कोल किद्दां जाणा, गुरबाणी विच सतगुरु ने फैसला दिता। ते ओ कहिंदे ने दोए कर जोड़ साध मग चल, जे किसी भी संत साधु कोल जाना होए ते श्रद्धा नाल जाओ, दोवे हथ जोड़ के जाओ, हथ ते तां ही जुड़ांगे जे ओहदे ते थोड़ी बहुती श्रद्धा होएगी, ते मान सत्कार ओहदा करांगे ते ओहदा गुण जाणांगे ते ओहनूं अपने नूं चंगा समझांगे। ते दोए कर जोड़ साध मग चल, मानस देह का ए उत्तम फल, मनुखा देह दा सब तो चंगा ए फल आ जे किसी दे अगे असीं हथ जोड़ के श्रद्धा नाल जाने। ते माता जी नूं आख्या तुसीं इदां गए सीगे, ते उन्होंने आख्या मैं ते रथां ते गई सी इन्ने पकवान ते सखियां सहेलियां नाल लैके। सगल सच्चे पातशाह जी आख्या सी कि जदों बुल्ले शाह अपने गुरु कोल गया ते उन्हें आख्या जी इदां कोई तुहाडा चेला बनने वास्ते आया, ते उन्हें पुछया कौन आ, उन्होंने किसी ने कहता कि शहजादा किसी देश का वह आया। ते अग्यों उन्होंने कहता जाओ उन्हूं कहो तेनू नहीं दर्शन होंदा, जाओ चले जाए जिधर है, जिधरों आया उधर चले जाए। तो वह पुछदा जी मैनू एदा हुक्म क्यों होया जान दा, कहिंदे जिन्हां दा शाही लिबास आ ओह किवें सेवा करनगे, जिन्हां ने इन्ने गहने कपड़े पाए होए आ, जिहड़े रथां ते चढ़ के आए आ, उहनां नाल सानू कोई वाह वास्ता नहीं है। इस घर विच उहनां दा वास्ता जिहड़े सेवा करन वाले होण, सेवा करन वाले बन के आउण, उहनां नू इत्थों कुछ प्राप्ति हुंदी है। ते उहनूं कहा चले जाओ, जाओ उहनूं नहीं कुछ मिलना इत्थों इस घरों। वह वाकई वह लैण आया सी, उहने आख्या उहनूं पुछो फिर किद्दां मिलेगा, उहने आख्या फिर सादे कपड़े पा के फिर आवे सेवादार बन के। ते सतगुरां ने गुरबाणी विच लिखिया हो सभना की रेणुका, औगण दिसदे आ सानू, सानू सभना दे औगण दिखदे आ, सारा दिन उन्हां दी चर्चा करदे नहीं थकदे असीं। पर उन्हां ने आख्या हो सभना की रेणुका, सारे ही चंगे दिसन, सब दी सेवा करन नूं जी करे, हो सभना की रेणुका तो आओ हमारे पास। जे मेरे को सतगुर कहिंदे जे मेरे को आउणा ना ते फिर सारिआं दा सेवादार बन के हो, सारिआं दे चरणां दी धूड़ी बन के आ, सारिआं दी सेवा करन वाला बन के आ। जे मेरे कोल आउणा, जिन्ने भी साडे गुरु साहिबान आए उह पहिलां सारिआं दी सेवा करदे रहे, सारिआं दी खुशी लैंदे रहे, तां इस पदवी ते आ के बिराजे। हो सभना की रेणुका, शहजादा ला के अपने कपड़े रथ मोड़ दिते वापस, तिन्नां कपड़िआं विच आया, सादे कपड़िआं च आ के ते नंगे पैरी आके जो चरणा ते सिर रखिआ जी मेरे ते किरपा करो ते मैनूं बख्शिश करो। ते उह कहिंदे चंगा। फिर वह पुछदा जी मैं की करा, मैनूं किद्दां रब की प्राप्ति हो सकती है। उहदे गुरु ने एक ही गल कही सी उहनूं, आ साडे सारिआं वास्ते उह कानून लागू अज भी लागू रहिंदी दुनिया तक लागू रहेगा। नानक कच्चड़िआं सिओं तोड़, ढूंढ सज्जन संत पक्किआ, ओए जीवन दे विछड़े ओए मोया ना जाए छोड़। फैसला तुहाडे हथ विच आ। बुले शाह नूं, बुले शाह दे गुरु ने कोई गल कही, वह गंढिआं दा कान पट के ते गंढे ला रहे सी विरले विरले करके, वह कहिंदे बुलिया रब दा की पाउणा, इधरों पटना ते इधर लाउणा। कहिंदा जी मैं समझिआ नहीं। कहिंदे बस विशिआं वालों, माया वालों, गुरु दुनियाई चीजां वालों अपने मन नूं पुट के ਤੇ ਗੁਰੂ ਵਾਲੇ ਪਾਸੇ ਲਾ ਦੇਣਾ। ਜਿੰਨਾ ਤੁਰਨਾ ਗੁਰੂ ਵਾਲੇ ਪਾਸੇ, ਜਿੰਨੀ ਗੱਲ ਮੰਨਣੀ ਹੈ ਗੁਰੂ ਦੀ, ਜੋ ਕਰਨਾ ਗੁਰੂ ਦੇ ਕਹੇ ਤੇ ਕਰਨਾ, ਮਨ ਦੇ ਤੇ ਲੋਕਾਂ ਦੇ ਆਖੇ ਨਹੀਂ ਲੱਗਣਾ। ਤੇ ਜਿੰਨਾ ਧਿਆਨ ਜਾਣਾ ਉਧਰ ਜਾਏ, ਜੋ ਸੇਵਾ ਹੋ ਸਕਦੀ ਉਹਦੇ ਹੁਕਮ ਅਨੁਸਾਰ ਹੋਏ, ਜਿੰਨਾ ਕਰਮ ਭਾਵੇਂ ਥੋੜੇ ਤੋਂ ਥੋੜਾ ਹੋਏ ਪਰ ਹੋਵੇ ਹੁਕਮ ਵਿੱਚ। ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੱਟਣਾ, ਇਧਰੋਂ ਮਨ ਨੂੰ ਪੱਟਣਾ ਤੇ ਉਧਰ ਲੱਦਣਾ। ਨਾਨਕ ਕੱਚੜਿਆ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਜਿਹੜੇ ਮਰਿਆ ਤੋਂ ਵੀ ਨਾਲ ਹੀ ਜਾਣ, ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦਿਸਣ, ਜਿੱਥੇ ਲੇਖਾ ਧਰਮਰਾਜ ਮੰਗੇ ਉਥੇ ਆ ਕੇ ਗੁਰੂ ਖੜੋ ਜਾਵੇ, ਤੂੰ ਇਹਨੂੰ ਕਿਉਂ ਰੋਕਿਆ ਮੇਰਾ ਬੰਦਾ। ਉਹ ਕਹਿੰਦਾ ਜੀ ਮੈਂ ਕਰਾਂ ਕਿ ਇਹਦਾ ਕਰਮ ਇਹਨੂੰ ਸਾਥ ਨਹੀਂ ਦਿੰਦਾ ਪਿਆ। ਬਚਪਨ ਦੇ ਛੱਡ ਦਿੰਦੇ ਆ, ਵਡੇਪੇ ਦੇ ਛੱਡ ਦਿੰਦੇ ਆ, ਜਿਹੜੇ ਜਵਾਨੀ ਵਿੱਚ ਸੋਚ ਸਾਜ ਕੇ ਤੇ ਆਪਣੇ ਧਿਆਨ ਨਾਲ ਇੰਨੇ ਕਰਮ ਕੀ ਮਾੜੇ ਕੀਤੇ, ਇਹਦਾ ਕੀ ਕਰਨਾ, ਇਹਦਾ ਤੇ ਲੇਖਾ ਭੁਗਤਣਾ ਹੀ ਪਏਗਾ। ਤੇ ਫਿਰ ਸਤਿਗੁਰੂ ਪੁੱਛਦੇ ਕਿੰਨੇ ਕਿਹਾ, ਉਹ ਖੜੇ ਕਰਕੇ ਉਹਨੇ ਪੱਤਰੇ ਵਿਖਾਉਂਦਾ ਤੇ ਉੱਥੋਂ ਉਹਨੇ ਪੱਤਰੇ ਹੀ ਪਾੜ ਲਿਆ ਉਹਦੇ ਹੁੰਦਿਆਂ। ਧਰਮ ਰਾਏ ਕੇ ਕਾਗਰ ਫਾਰੇ, ਗੁਰਬਾਣੀ ਵਿੱਚ ਪਾਠ ਆ ਗਿਆ, ਧਰਮ ਰਾਏ ਕੇ ਕਾਗਰ ਫਾਰੇ ਜਮਦੂਤਾ ਕਸ਼ੂ ਨਾ ਚੱਲੇ। ਜਿਨ੍ਹਾਂ ਦੇ ਦੌਲੇ ਫਰਕਦੇ ਸੀ ਕਿ ਇਹਨੂੰ ਮਾਰਾਂਗੇ ਕੁੱਟਾਂਗੇ ਘਸੀਟਾਂਗੇ ਆਹ ਸਜ਼ਾ ਦੇਵਾਂਗੇ, ਉਹਨਾਂ ਦੇ ਦੌਲੇ ਫਰਕਦੇ ਹੀ ਰਹਿ ਗਏ, ਉਹਨਾਂ ਕੋ ਮੁਗਧਰ ਹੱਥਾਂ ਚ ਫੜੇ ਹੀ ਰਹਿ ਗਏ, ਉਹ ਕੁਛ ਨਾ ਕਰ ਸਕੇ ਕਿਉਂਕਿ ਉਹ ਉੱਥੇ ਵੀ ਜਿੱਥੇ ਲੇਖਾ ਮੰਗਿਆ ਜਾਣਾ ਸੀ ਉੱਥੇ ਵੀ ਪਹੁੰਚ ਗਿਆ ਛਡਾਉਣ ਵਾਲਾ। ਹਰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ, ਐਸਾ ਸਤਿਗੁਰੂ, ਐਸੇ ਸਤਿਗੁਰੂ ਦੇ ਨਾਲ ਜਦੋਂ ਆਪਾਂ ਜੁੜਾਂਗੇ, ਮੈਂ ਤੇ ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ, ਜਿਹੜੇ ਤੁਸੀਂ ਰੋਜ਼ ਬਿਨਾਂ ਨਾਗਾ ਸੇਵਾ ਕਰਦੇ ਆ, ਸਿਮਰਨ ਕਰਦੇ ਆ, ਤਿੰਨੇ ਵਕਤ ਦੋਵੇਂ ਵਕਤ ਇੱਥੇ ਆ ਕੇ ਦਰਸ਼ਨ ਦਿੰਦੇ ਆ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਆ, ਤੁਸੀਂ ਬੜੀ ਭਾਰੀ ਲੁੱਟ ਰਹੇ ਆ, ਤੁਸੀਂ ਜੀਵਨ ਦਾ ਬੜਾ ਭਾਰੀ ਲਾਹਾ ਲੈ ਰਹੇ ਆ, ਤੇ ਇਹ ਜਾਪਦਾ ਨਹੀਂ ਪਰ ਇਹਦਾ ਕਈਆਂ ਯੁੱਗਾਂ ਤੱਕ ਪ੍ਰਤਾਪ ਜਾਣ ਵਾਲਾ। ਅੱਜ ਹੀ ਕਿਸੇ ਮਹਾਂਪੁਰਸ਼ ਨਾਲ ਗੱਲ ਹੋ ਰਹੀ ਸੀ, ਗੱਲ ਹੁੰਦਿਆਂ ਹੁੰਦਿਆਂ ਉਹ ਕਿਸੇ ਰਾਜੇ ਦੀ ਗੱਲ ਕਰਦੇ ਆ ਕਿ ਕੋਈ ਰਾਜਾ ਕਾਫੀ ਧਰਮੀ ਸੀ, ਜੱਪੀ ਤੱਪੀ ਵੀ ਸੀ, ਤਬ ਤੋਂ ਹੀ ਰਾਜ ਮਿਲਦਾ ਤੇ ਦਾਨ ਪੁੰਨ ਵੀ ਕਰਦਾ ਸੀ, ਤੇ ਜਦੋਂ ਉਹਦੇ ਮਨ ਵਿੱਚ ਆਇਆ ਕਿ ਹੁਣ ਤੇ ਬੜਾ ਠਾਠ ਬਲ ਬਣਿਆ, ਪੀੜੀਆਂ ਦਰ ਪੀੜੀਆਂ ਅਤੇ ਅਸੀਂ ਖਾਨਦਾਨ ਸਾਰਾ ਸੁਖੀ ਹਾਂ, ਤੇ ਉਹ ਪੁੱਛਦਾ ਜੋਤਸ਼ੀਆਂ ਨੂੰ, ਜਿਹੜੇ ਬਹੁਤ ਗੱਲਾਂ ਕਹੀਆਂ ਗਈਆਂ ਜਨਮਾਂ ਦੀਆਂ ਦੱਸਦੇ ਸੀ, ਉਹਨਾਂ ਨੂੰ ਪੁੱਛਦਾ ਕਿ ਮੈਂ ਜੋ ਇਹ ਮੈਨੂੰ ਰਾਜ ਮਿਲਿਆ ਤੇ ਮੇਰੀ ਗਾਂ ਸੰਤਾਨ, ਮੇਰੇ ਆਉਣ ਵਾਲੀਆਂ ਪੀੜੀਆਂ, ਕਿੰਨੀਆਂ ਪੀੜੀਆਂ ਸੁੱਖ ਲੈਣਗੀਆਂ, ਰਾਜਸੀ ਸੁੱਖ ਭੋਗਣਗੀਆਂ। ਤੇ ਉਹ ਕਹਿੰਦਾ 20 ਪੀੜੀਆਂ, ਹੁਣ ਦਾ ਜਪ ਤਪ ਕੀਤਾ, ਪਿਛਲਾ ਪੁੰਨਦਾਨ ਕੀਤਾ, ਇਹ 20 ਪੀੜੀਆਂ ਤੱਕ ਚੱਲੇਗਾ, 21 ਪੀੜੀ ਵਿੱਚ ਜਾ ਕੇ ਇਹਦਾ ਕੁਛ ਵੀ ਨਹੀਂ ਮਿਲਣ ਵਾਲਾ, ਸਾਰਾ ਖਤਮ ਹੋ ਜਾਏਗਾ, ਤੇ ਠੂਠਾ ਫੜ ਕੇ ਮੰਗਣਗੇ, ਮੰਗਤੇ ਸਾਰੇ ਮੰਗਤੇ ਹੋ ਜਾਣਗੇ, ਜਿੰਨੇ ਉਸ ਵੇਲੇ ਪੀੜੀ ਵਿੱਚ ਹੋਣਗੇ ਸਾਰੇ ਮੰਗਤੇ ਹੋਣਗੇ, ਕੋਈ ਕਰਮ ਨਹੀਂ ਸਾਥ ਦੇਗਾ, ਕੰਮ ਕਰਨਗੇ ਬਰਕਤ ਨਹੀਂ ਹੋਏਗੀ, ਨਾ ਖਾਣ ਨੂੰ ਮਿਲੇਗਾ ਨਾ ਪਹਿਨਣ ਨੂੰ ਮਿਲੇਗਾ, ਮੰਗ ਕੇ ਹੀ ਮਿਲੇਗਾ, ਜੋ ਮਿਲੇਗਾ ਰੁੱਖਾ ਮਿਕਸਾ ਮੰਗ ਕੇ ਹੀ ਮਿਲੇਗਾ। ਉਹ ਬੜਾ ਫਿਕਰ ਕਰਨ ਲੱਗ ਪਿਆ, ਬੜਾ ਦੁਖੀ ਹੋਇਆ ਗਿਆ, 21 ਪੀੜੀ ਮੇਰੀ ਭੁੱਖੀ ਰਹੇਗੀ, ਮੰਗ ਕੇ ਖਾਏਗੀ, ਏਡੀ ਬੇਇੱਜ਼ਤੀ। ਪੁੱਛਦਾ ਸੰਤਾਂ ਸਾਧੂਆਂ ਨੂੰ ਪੁੱਛਦਾ ਕਿ ਕੁਛ ਨਾ ਕੁਛ ਤੇ ਮੇਰੇ ਤੇ ਕਿਰਪਾ ਹੋਵੇ, ਮੈਨੂੰ ਦੱਸੋ। ਤੇ ਉਹਨੂੰ ਫਿਰ ਦੱਸਿਆ ਗਿਆ ਕਿ ਹੁਣ ਤੇ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਹੁਣ ਤੇ ਤੇਰੇ ਕੋਲ ਸਾਰਾ ਕੁਛ ਹੈਗਾ, ਤੇ ਤੂੰ ਕੁਛ ਨਾ ਕੁਛ ਆਪਣੇ ਕਮਾਈ ਚੋਂ ਰੋਜ਼ ਦਾਨ ਕਰ, ਤੇ ਜਿਹੜੀ 21 ਪੀੜੀ ਆ ਉਹਨੂੰ ਵੀ ਇਹ ਮਿਲ ਜਾਏਗਾ। ਦਾਨ ਕੀਤਾ, ਅੱਜ ਦਾ ਬੀਜਿਆ 5-4 ਮਹੀਨਿਆਂ ਚ ਆ ਹੀ ਜਾਣਾ, ਅੱਜ ਕੋਈ ਅੰਬ ਦਾ ਬੂਟਾ ਲਾਉਂਦਾ ਤੇ ਉਹ ਵੀ 5 ਸਾਲਾਂ ਨੂੰ ਆ ਹੀ ਜਾਣਾ, ਉਹਨੂੰ ਵੀ ਫਲ ਲੱਗਣ ਲੱਗ ਪੈਣਾ। ਅੱਜ ਦਾ ਦਾਨੰਗ ਪਰਾ ਪੂਰਬਿਨ ਪੁੰਚਨ ਤੇ ਮਹੀਪ ਤੇ 20 ਸਾਲ 20 ਪੀੜੀਆਂ ਤੱਕ ਤੇ ਤੁਹਾਡੇ ਕੋਲ ਹੈਗਾ ਹੀ ਆ ਪਿਛਲਾ ਕੀਤਾ, ਅੱਜ ਜੋ ਦਾਨ ਕਰੋਗੇ ਉਹ 21 ਪੀੜੀ ਤੋਂ ਫਿਰ ਸ਼ੁਰੂ ਹੋ ਜਾਏਗਾ, ਉਹ ਵੀ ਰਾਜੇ ਮਹਾਰਾਜੇ ਬਣ ਜਾਣਗੇ, ਤੇ ਤੁਸੀਂ ਹੁਣ ਪਦਾਰਥ ਹੈਗਾ ਵੀ ਆ ਤੇ ਹੈਗੇ ਵਿੱਚ, ਹੁਣ ਕਰੋ ਦਾਨ। ਦਾਨ ਕਰਨ ਲਾ ਦਿੱਤਾ। ਇੱਥੇ ਮੇਰੇ ਉਸਤਾਦ ਸੰਤ ਜੋਗਾ ਸਿੰਘ ਜੀ ਹੁੰਦੇ ਸੀ, ਉਹਨੇ ਜਦੋਂ ਮੜੀਆਂ 'ਚ ਹੋਣਾ ਤੇ ਮੈਂ ਕਦੀ ਕਦੀ ਉਹਨਾਂ ਨੂੰ ਮਿਲਣ ਜਦੋਂ ਜਾਣਾ, ਤੇ ਉਹਨਾਂ ਨੇ ਕਹਿਣਾ ਬਲਵੀਰ ਉਹ ਤੂੰ ਬਹੁਤ ਭਾਗਾਂ ਵਾਲਾ ਆ, ਬਹੁਤਾ ਕੰਮ ਨਾ ਕਰਿਆ ਕਰ, ਜੋ ਕਿਰਤ ਕਰਦਾ ਉਹਦੇ ਵਿੱਚ ਕੁਛ ਨਾ ਕੁਛ ਦਾਨ ਕਰਿਆ ਕਰ, ਜੇ ਕੁਛ ਖੱਟਣਾ ਤੇ ਬੀਜਿਆ ਉੱਗਦਾ, ਦਾਨ ਦਿੱਤਾ ਛੇਤੀ ਫਲਦਾ। ਦਾਨੰਗ ਪਰਾ ਪੂਰਬਿਣ, ਉਹ ਰਾਜੇ ਬਣ ਗਏ, ਦੋ ਦੋ ਪ੍ਰਸ਼ਾਦੇ, ਮੁੱਠ ਮੁੱਠ ਛੋਲੇ ਦਾਨ ਕਰਨ ਵਾਲੇ, ਖਾਲੀ ਢਿੱਡ ਵਜਾਉਣ ਵਾਲੇ ਗੁਰੂ ਘਰ ਰਾਜੇ ਬਣ ਗਏ। ਇੱਥੇ ਦਾਨ ਫਲਦਾ, ਇੱਥੇ ਸੇਵਾ ਫਲਦੀ ਹੈ, ਇੱਥੇ ਸ਼ਰਧਾ ਫਲਦੀ ਹੈ, ਇੱਥੇ ਪ੍ਰੇਮ ਫਲਦਾ। ਇਹਨਾਂ ਚੋਂ ਕੁਛ ਨਾ ਕੁਛ ਜਿੰਨਾ ਕਰ ਸਕਦੇ ਆ ਉਹ ਜ਼ਰੂਰ ਕਰੋ। ਤੇ ਮੈਨੂੰ ਉਹਨਾਂ ਨੇ ਗੱਲ ਸੁਣਾਈ, ਕੋਈ ਬੰਦਾ ਕਾਫੀ ਵੱਡਾ ਪਰਿਵਾਰ ਸੀ ਉਹਦਾ, ਸਾਰੇ ਜੀ ਕੰਮ ਕਰਦੇ ਸੀ ਪਰ ਰੋਟੀ ਕਦੀ ਜੁੜਦੀ ਸੀ ਕਦੀ ਨਹੀਂ ਜੁੜਦੀ ਸੀ, ਤੇ ਸੰਤਾਂ ਦੇ ਡੇਰੇ ਕਦੀ ਕਦੀ ਲੰਗਰ ਕੜਾਹ ਪ੍ਰਸ਼ਾਦ ਪਦਾਰਥ ਵਰਤਦੇ ਰਹਿੰਦੇ ਸੀ, ਕਦੀ ਕਦੀ ਉਹਨਾਂ ਪਰਿਵਾਰ ਨੇ ਜਾਣਾ ਤੇ ਉਹ ਜਿੱਦਣ ਨਹੀਂ ਮਿਲਣਾ ਉੱਥੋਂ ਖਾ ਆਉਣਾ। ਇੱਕ ਦਿਨ ਉਹ ਸਾਰੇ ਉੱਥੇ ਬੈਠੇ, ਸੰਤ ਕਹਿੰਦੇ ਚਿਹਰੇ ਤੇ ਰੌਣਕ ਨਹੀਂ ਹੈ, ਫਿਰ ਵੀ ਦੋਵੇਂ ਵੇਲੇ ਖਾਣ ਨੂੰ ਨਹੀਂ ਮਿਲਦਾ, ਤੇ ਸੰਤਾਂ ਨੂੰ ਤਰਸ ਆ ਗਿਆ। ਸੰਤ ਕਹਿੰਦੇ ਕੱਲ ਆਈ ਫਿਰ ਦੱਸਾਂਗੇ। ਰਾਤ ਨੂੰ ਸੰਤ ਸਮਾਧੀ ਲੀਨ ਹੋਏ, ਸਮਾਧੀ ਲੀਨ ਹੋ ਕੇ ਤੇ ਜਦੋਂ ਉਹਦਾ ਹਿਸਾਬ ਕਿਤਾਬ ਦੇਖਿਆ ਤੇ ਉਹਦੇ ਹਿਸਾਬ ਕਿਤਾਬ ਦੇ ਵਿੱਚ ਦੇਖਿਆ ਤੇ ਉਹਦੇ ਦਾਣੇ ਨਹੀਂ ਹੈਗੇ ਸੀ ਦਾਨ ਕੀਤੇ ਹੋਏ, ਪੁੰਨ ਨਹੀਂ ਸੀ ਕੋਈ ਕੀਤਾ ਪਿੱਛੇ ਹੈਗਾ ਅੱਗੇ। ਤੇ ਉਹ ਜਦੋਂ ਵੇਖਿਆ ਕਿੰਨਾ ਕੁ ਬਚਿਆ ਤੇ ਉਹਨਾਂ ਨੇ ਵੇਖਿਆ ਤੇ ਉਹ 20 ਸਿਰ ਦਾਣੇ ਤੇ 70 ਸਾਲ ਦੀ ਜ਼ਿੰਦਗੀ ਤੇ 20 ਸਿਰ ਦਾਣੇ ਤੇ ਉਹ 2 ਦਿਨਾਂ ਬਾਅਦ 3 ਦਿਨਾਂ ਬਾਅਦ ਅੱਧਾ ਅੱਧਾ ਸਿਰ ਖਾਣ ਨੂੰ ਮਿਲਣ। ਵੀ ਸਾਰੇ ਜੀਵਨ ਵਿੱਚ ਥੋੜੇ ਉਹੀ ਵੰਡ ਵੰਡ ਕੇ ਸਾਰਿਆ ਹੋਇਆ ਕਿ 3 ਦਿਨਾਂ ਬਾਅਦ ਰੋਟੀ ਮਿਲੇਗੀ, ਹੁਣ 5 ਦਿਨਾਂ ਬਾਅਦ ਮਿਲੇਗੀ, ਮਰੇ ਵੀ ਨਾ ਤੇ ਇਹ ਸਾਰਾ ਇਹਨੂੰ ਮਿਲਦਾ ਵੀ ਆਪਣਾ ਦਾਨ ਕੀਤਾ ਮਿਲਦਾ ਵੀ। 20 ਸਿਰ ਦਾਣਿਆਂ ਨਾਲ 70 ਸਾਲ ਗੁਜ਼ਾਰਨੇ ਆ। ਸੰਤਾਂ ਨੇ ਕੀਤਾ ਉਹਨੂੰ ਹੁਕਮ ਵੀ ਕਾਕਾ ਤੇਰੇ ਭਾਗਾਂ ਦੇ ਵਿੱਚ ਹੈ ਨਹੀਂ ਹੈ ਅੰਨ, 20 ਸਿਰ ਦਾਣੇ ਆ ਸਿਰਫ, ਸਾਰੀ ਜ਼ਿੰਦਗੀ 70 ਸਾਲ ਉਮਰ ਆ ਤੇਰੀ, ਤੇ ਤੂੰ ਕਿਵੇਂ ਆਪਣਾ ਜੀਵਨ ਬਤੀਤ ਕਰਨਾ, ਰੱਜ ਕੇ ਖਾਣੇ ਆ ਤੇ ਹੁਣੇ ਚੱਕ ਲਾ 20 ਸਿਰ ਦਾਣੇ, ਇਹ ਤੈਨੂੰ 20 ਦਿਨਾਂ ਦੇ ਵਿੱਚ ਜਾਂ 15 ਦਿਨਾਂ ਚ ਜਾਂ 5 ਦਿਨਾਂ ਚ ਤੂੰ ਰੱਜ ਕੇ ਖਾ ਸਕਦਾ, ਉਸ ਤੋਂ ਬਾਅਦ ਫੇਰ ਨਹੀਂ ਮਿਲਣਾ, ਫਿਰ ਭੁੱਖੇ ਰਹਿਣਾ ਪੈਣਾ। ਤੇਰੇ ਭਾਗਾਂ ਚ ਤੇਰਾ ਕੀਤਾ ਹੋਇਆ ਦਾਨ ਪੁੰਨ ਨਹੀਂ ਹੈ, ਕਿਸੇ ਨੇ ਤੈਨੂੰ ਦੇਣਾ ਨਹੀਂ ਹੈ। ਉਹ ਕਹਿੰਦਾ ਜੀ ਫਿਰ ਮੈਂ ਕੀ ਕਰਾਂ, ਮੇਰਾ ਤੇ ਜੀ ਕਰਦਾ ਮੈਨੂੰ ਰੋਜ਼ ਹੀ ਰੱਜ ਕੇ ਮਿਲੇ ਖਾਣ ਨੂੰ। ਤੇ ਸੰਤਾਂ ਨੇ ਆਖਿਆ ਚੰਗਾ ਫਿਰ ਤੂੰ ਏਦਾਂ ਕਰ, ਆ ਚੱਕ 20 ਸਿਰ ਦਾਣੇ, ਆ ਪਈ ਹੈ ਚੱਕੀ, ਆਪਣੇ ਹੱਥੀ ਪੀ ਕੇ ਤੇ ਆ ਜਿਹੜਾ ਲੰਗਰ ਪੱਕਦਾ ਇਹਦੇ ਵਿੱਚ ਪਾ ਦੇ, ਤੇ ਇੱਥੇ ਤੁਸੀਂ ਭਾਂਡੇ ਤੇ ਝਾੜੂ ਫੇਰ ਲਿਆ ਕਰੋ, ਬਾਹਰੋਂ ਬਾਲਣ ਲਿਆ ਕਰੋ ਤੇ ਲੰਗਰ ਚੋਂ ਖਾ ਲਿਆ ਕਰੋ, ਇਹਦੇ ਵਿੱਚ ਇਸ ਲੰਗਰ ਤੇ ਤੁਹਾਡਾ ਹਿੱਸਾ ਪੈ ਗਿਆ, ਗੁਰੂ ਕੇ ਲੰਗਰ ਵਿੱਚ ਤੁਹਾਡਾ ਪੈ ਗਿਆ ਹਿੱਸਾ, ਤੇ ਸਾਰੀ ਜ਼ਿੰਦਗੀ ਰੱਜ ਕੇ ਖਾਓ। ਮੈਂ ਕਦੀ ਕਦੀ ਸੋਚਦਾ ਹੁੰਦਾ ਵੀ ਅਸੀਂ ਤੇ ਬਿਲਕੁਲ ਨਿਕੰਮੇ ਆ, ਸ਼ੁਰੂ ਤੋਂ ਕੋਈ ਚੰਗਾ ਕੰਮ ਨਹੀਂ ਕੀਤਾ, ਤੇ ਹੋ ਸਕਦਾ ਕਿਤੇ ਸੱਚੇ ਪਾਤਸ਼ਾਹ ਨੇ ਸਾਨੂੰ ਏਦਾਂ ਦੇ ਇਹਨਾਂ ਨੇ ਲਿਆ ਕੇ ਇੱਥੇ ਫਿੱਟ ਕਰ ਲਿਆ ਹੋਵੇ ਕਿ ਗੁਰੂ ਕੇ ਲੰਗਰ ਚੋਂ ਤੁਸੀਂ ਖਾਈ ਜਾਓ। ਸਤਿਗੁਰਾਂ ਨੇ ਸਾਡੇ ਤੇ ਏਡੀ ਅਪਾਰ ਬਖਸ਼ਿਸ਼ ਕੀਤੀ ਆ, ਹੋ ਸਕਦਾ ਅਸੀਂ ਉਸੇ ਗਿਣਤੀ ਦੇ ਬੰਦੇ ਨਾ ਹੋਈਏ ਜਿੰਨੇ ਇੱਥੇ ਲਿਆਂਦੇ ਆ, ਤੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਖਾਤੇ ਚੋਂ ਆਪਣੇ ਲੰਗਰ ਚੋਂ ਆਖਿਆ ਤੁਸੀਂ ਇੱਥੋਂ ਖਾਈ ਜਾਓ ਤੇ ਭਜਨ ਕਰੋ ਤੇ ਸੁੱਖ ਲਓ, ਅੱਗੇ ਵਾਸਤੇ ਆਪਣਾ ਸਵਾਰ ਲਓ, ਤੇ ਸਾਨੂੰ ਉਹ ਮੌਕਾ ਮਿਲਿਆ। ਗੁਰੂ ਕੇ ਲੰਗਰ ਵਿੱਚ ਜਦੋਂ ਅਸੀਂ ਪਾਉਂਦੇ ਹਾਂ, ਕਿਸੇ ਮੇਲੇ ਵਿੱਚ ਜਦੋਂ ਕੋਈ ਲੰਗਰ ਹੁੰਦਾ ਥੋੜਾ ਜਿਹਾ ਉਹਦੇ 'ਚ ਪਾ ਦਿੰਦੇ ਹਾਂ, ਤੇ ਉਹ ਮੇਲੇ ਵਿੱਚ ਫਿਰ ਜਿੰਨਾ ਫਲ ਹੁੰਦਾ ਉਹਦੇ 'ਚੋਂ ਫਿਰ ਆਪਣਾ ਹੀ ਮੇਲਾ ਹੁੰਦਾ ਤੇ ਆਪਾਂ ਨੂੰ ਵੀ ਉਹ 'ਚ ਬਹੁਤ ਸਾਰਾ ਫਲ ਮਿਲਦਾ। ਬੀਜਣ ਦਾ ਸਮਾਂ ਹੁਣ ਸਾਡੇ ਕੋਲ, ਬੀਜਣ ਦਾ ਸਮਾਂ ਸਿੱਖਾਂ ਦੇ ਮੂੰਹ 'ਚ ਪਾਉਣਾ, ਗੁਰੂ ਦੇ ਮੂੰਹ 'ਚ ਪਾਉਂਦਾ ਪੈਂਦਾ। ਇੱਦਾਂ ਜਦੋਂ ਮੇਲਿਆਂ ਦੇ ਵਿੱਚ ਪਾਉਂਦੇ ਹਾਂ ਤੇ ਉਹ ਜੋ ਮੇਲਿਆਂ ਦਾ ਜਪ ਤਪ ਦਾ ਦਵਾਨਾਂ ਦਾ ਸੇਵਾ ਸਿਮਰਨ ਦਾ ਪ੍ਰਤਾਪ ਹੁੰਦਾ ਤੇ ਉਹਦਾ ਮਹਾਤਮ ਹੁੰਦਾ ਤੇ ਉਹ ਫਿਰ ਮਿਲ ਜਾਂਦਾ, ਉਹ ਇੱਕ ਵੱਡੀ ਭਾਰੀ ਲੋਟ ਆ ਅਸੀਂ ਜਿਹੜੀ ਲੁੱਟ ਸਕਦੇ ਹਾਂ ਸੇਵਾ ਕਰਕੇ ਵੀ, ਤੇ ਉੱਦਾਂ ਵੀ ਲੁੱਟ ਹੀ ਸਕਦੇ ਹਾਂ ਜਿਹੜੇ ਲੋਕ ਇੱਥੇ ਆਪਣਾ ਦਾਨ ਪੁੰਨ ਕਰਦੇ ਆ ਤੇ ਉਹਦੇ ਵਿੱਚੋਂ ਭਰ ਭਰ ਕੇ ਗੜਵੇ ਘਰਾਂ ਨੂੰ ਲਿਜਾ ਹੀ ਸਕਦੇ ਹਾਂ, ਇੱਦਾਂ ਵੀ ਖਾ ਹੀ ਸਕਦੇ ਹਾਂ। ਪਰ ਜੇ ਬੀਜਾਂਗੇ ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ, ਜੇ ਅਸੀਂ ਬੀਜਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਅਸਲੀ ਗੱਲ, ਸੱਚੀ ਗੱਲ ਤੇ ਇਹੀ ਆ ਕਿ ਆਪਣਾ ਕਰਮ ਮਿਲਦਾ। ਮੈਂ ਕਈ ਵਾਰੀ ਇੱਥੇ ਗੱਲ ਕਰਦਾ ਹੁੰਦਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਮੇਰਾ ਕੋਈ ਮਾੜਾ ਕਰਮ ਕਿਸੇ ਵੇਲੇ ਦਾ ਕੀਤਾ ਹੋਇਆ, ਇਸ ਜਨਮ ਤੇ ਨਹੀਂ ਕੀਤਾ, ਕਿਸੇ ਜਨਮ ਦਾ ਕਿਸੇ ਵੇਲੇ ਦਾ ਕੀਤਾ ਹੋਇਆ ਅੱਗੇ ਆ ਗਿਆ, ਤੇ ਉਹਦੀ ਇਹ ਸਜ਼ਾ ਕਿ ਮੈਨੂੰ ਕਾਲੇ ਪਾਣੀ ਦੀ। ਇੱਥੇ ਸਾਰਾ ਘਰ ਭਰਿਆ, ਜਦੋਂ ਖਾਣ ਨੂੰ ਨਹੀਂ ਸੀ, ਜਦੋਂ ਲੋਕਾਂ ਦੀਆਂ ਕਣਕਾਂ ਵੱਢਦੇ ਸੀ ਉਦੋਂ ਤੇ ਇੱਦਾਂ ਦੀ ਕੋਈ ਵਿਪਤਾ ਨਹੀਂ ਆਈ, ਜਦੋਂ ਘਰ ਵੀ ਬਣ ਗਿਆ ਤੇ ਇੰਨੀ ਸਾਰੀ ਸੰਗਤ ਵੀ ਜੁੜ ਗਈ, ਪਦਾਰਥ ਵੀ ਬਥੇਰੇ ਹੋ ਗਏ, ਰਾਜਸੀ ਠਾਠ ਹੋ ਗਿਆ, ਤੇ ਉਹ ਕਰਮ ਕੀਤਾ ਅੱਗੇ ਆ ਗਿਆ ਤੇ ਉਹਨੇ ਇਹ ਘਰੋਂ ਹੀ ਏਦਾਂ ਕੱਢ ਕੇ ਸੁੱਟ ਦਿੱਤਾ ਬਾਹਰ, ਤੇ ਉਹ ਵੀ ਇੰਨੀ ਦੂਰ ਕਾਲੇ ਪਾਣੀ ਜਿੱਥੋਂ ਬੰਦਾ ਮੁੜ ਕੇ ਆਪਣੀ ਮਰਜ਼ੀ ਨਾਲ ਆ ਨਹੀਂ ਸਕਦਾ, ਤੇ ਨਾਲੇ ਪਹਿਰਾ ਨੰਗੀਆਂ ਤਲਵਾਰਾਂ ਦਾ ਤੇ ਨੰਗੀਆਂ ਬੰਦੂਕਾਂ ਦਾ ਆ ਨਹੀਂ ਸਕਦਾ, ਉੱਥੇ ਗਿਆ ਆ ਨਹੀਂ ਸਕਦਾ ਤੇ ਉੱਥੇ ਰਹਿਣਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਕੁਛ ਭਜਨ ਬਾਣੀ ਕੀਤਾ ਸੀ ਤੇ ਉਸ ਭਜਨ ਬਾਣੀ ਨੇ ਇੱਥੇ ਜੇਲ੍ਹ ਵਿੱਚ ਵੀ ਸੁੱਖ ਦਿੱਤਾ, ਭਜਨ ਬਾਣੀ ਨੇ ਉੱਥੇ ਵੀ ਸੁੱਖ ਦੇ ਦਿੱਤਾ, ਕੀਤਾ ਸੀ ਕੁਛ ਥੋੜਾ ਜਿਹਾ ਭਜਨ ਬਾਣੀ, ਉਹਨੇ ਉੱਥੇ ਵੀ ਸੁੱਖ ਦੇ ਦਿੱਤਾ। ਜੇਲ੍ਹ ਵਿੱਚ ਆਜ਼ਾਦੀ ਚਾਹੀਦੀ ਸੀ ਤੇ ਉਹ ਬਾਰ ਬਾਰ ਤੇ ਰਾਖੀ ਕਰਦੇ, ਅੰਦਰ ਜਿਵੇਂ ਮਰਜ਼ੀ ਰਹੋ, ਦਰਿਆ ਤੇ ਜਾਂਦੇ ਸੀ ਇਸ਼ਨਾਨ ਕਰਨ, ਵੇਲੇ ਕੁ ਵੇਲੇ ਜਾਂਦੇ ਸੀ, ਚੋਰੀ ਜਾਂਦੇ ਸੀ, ਤੇ ਉਹਨਾਂ ਨੇ ਅੰਦਰ ਖੋਈ ਲਾ ਦਿੱਤੀ, 500-700 ਰੁਪਇਆ ਲਾ ਕੇ ਖੋਈ ਅੰਦਰ ਲਾਤੀ, ਵੀ ਖੋਈ ਦਾ ਪਾਣੀ, ਦਰਿਆ ਦਾ ਪਾਣੀ ਪੀਂਦੇ, ਖੋਈ ਲਾ ਦੋ ਅੰਦਰ, ਉਹ ਵੀ ਸੁੱਖ ਮਿਲ ਗਿਆ। ਗਊ ਦਾ ਦੁੱਧ ਪੀਂਦੇ ਸੀ, ਉਹਨਾਂ ਨੇ ਗਊ ਹੀ ਉੱਥੇ ਰੱਖ ਦਿੱਤੀ ਕਿ ਆਪਣੇ ਹੱਥੀ ਚੋਹ ਤੇ ਆਪੇ ਖਾ ਲਓ ਤੇ ਆਪੇ ਪੀਓ, ਤੇ ਬੰਦੇ ਅਸੀਂ ਪੱਠੇ ਪਾ ਦਿਆ ਕਰਾਂਗੇ, ਲਿਆ ਕੇ ਪੱਠੇ ਪਾਉਣ ਵਾਲੇ ਬੰਦੇ ਉਹਨਾਂ ਲਾਤੇ। ਉਸ ਤੋਂ ਬਾਅਦ ਸਬਜ਼ੀਆਂ ਭਾਜੀਆਂ ਚਾਹੀਦੀਆਂ ਸੀ, ਉਹ ਵੀ ਲਾਗੇ ਖੇਤਾਂ ਵਿੱਚ ਲਵਾਤੀਆਂ, ਤਾਜ਼ੀਆਂ ਤੋੜ ਕੇ ਰੋਜ਼ ਉਦੇ ਜਾਂਦੇ ਸੀ, ਸਬਜ਼ੀ ਭਾਜੀ ਤਰਕਾਰੀ ਵੀ ਤਾਜ਼ੀ ਮਿਲਣ ਲੱਗ ਪਈ, ਗਊ ਦਾ ਦੁੱਧ ਵੀ ਮਿਲਣ ਲੱਗ ਪਿਆ, ਕੱਪੜਾ ਵੀ ਲੱਠਾ ਖਾਸਾ ਆਸਾ ਮਿਲਣ ਲੱਗ ਪਿਆ ਜੋ ਚਾਹੀਦਾ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕੁਛ ਭਜਨ ਬਾਣੀ ਕੀਤਾ ਸੀ ਤੇ ਜੇਲ੍ਹ ਵਿੱਚ ਵੀ ਉਹਨੇ ਸਾਨੂੰ ਸੁੱਖ ਦੇ ਦਿੱਤਾ, ਤੇ ਜਿਹੜਾ ਮਾੜਾ ਕਰਮ ਸੀ ਛੱਡਿਆ ਉਹਨੇ ਵੀ ਨਹੀਂ, ਛੱਡਿਆ ਮਾੜੇ ਕਰਮ ਨੇ ਵੀ ਨਹੀਂ, ਉਹਨੇ ਵੀ ਆਪਣਾ ਕੰਮ ਕਰਕੇ ਛੱਡਿਆ। ਕ੍ਰਿਸ਼ਨ ਭਗਵਾਨ ਦੇ ਪੈਰ ਵਿੱਚ ਬੰਧਕ ਨੇ ਤੀਰ ਮਾਰਿਆ, ਫੜਕਾ ਕੇ ਰੱਖ ਦਿੱਤਾ, ਤੀਰ ਆਰ ਪਾਰ ਹੋ ਗਿਆ, ਵੱਡਾ ਸਾਰਾ ਸਰਾਗ ਪੈਰ ਵਿੱਚ ਹੋ ਗਿਆ, ਤੜਫਾ ਪੈ ਗਿਆ, ਖੂਨ ਦੇ ਫਾਰੇ ਛੁੱਟ ਪਏ, ਸੱਚੇ ਪਾਤਸ਼ਾਹ ਪੈਰ ਫੜ ਕੇ ਬਹਿ ਗਿਆ। ਹੁਣ ਚੀਸ ਬੜੀ ਪੈਂਦੀ, ਪੀੜ ਬੜੀ ਹੁੰਦੀ ਹੈ, ਤੇ ਬਹਿ ਗਏ। ਤੇ ਉਹਨੇ ਚਲੋ ਉਹ ਵੀ ਆ ਗਿਆ ਜਿਹਨੇ ਤੀਰ ਮਾਰਿਆ ਸੀ ਕਿ ਮੈਂ ਆਪਣਾ ਸ਼ਿਕਾਰ ਫੜਾਂ ਜਾ ਕੇ। ਜਦੋਂ ਨੇੜੇ ਆਇਆ ਤੇ ਵੇਖਿਆ ਤੇ ਸੱਚੇ ਪਾਤਸ਼ਾਹ, ਤੇ ਉਹ ਫਿਰ ਢਹਿ ਪਿਆ ਜਮਨਾ ਤੇ। ਸੱਚੇ ਪਾਤਸ਼ਾਹ ਨੇ ਉਹਨੂੰ ਗੱਲ ਨਾਲ ਲਾ ਲਿਆ, ਜੱਫੀ ਪਾ ਲਈ ਘੁੱਟ ਕੇ। ਉਹ ਕਹਿੰਦੇ ਜੀ ਮੈਂ ਤੁਹਾਨੂੰ ਤੀਰ ਮਾਰਿਆ, ਤੁਸੀਂ ਮੈਨੂੰ ਗੱਲ ਨਾਲ ਲਾਉਣ ਡੇ, ਮੈਂ ਗੱਲ ਸਮਝਿਆ ਨੀ। ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਉਹ ਮੈਂ ਤੈਨੂੰ ਲੋਕੇ ਤੀਰ ਮਾਰਿਆ ਸੀ, ਮੈਂ ਤੈਨੂੰ ਲੋਕੇ ਤੀਰ ਮਾਰਿਆ ਸੀ, ਉਹ ਮੇਰਾ ਕਰਮ ਕੀਤਾ ਹੋਇਆ ਮੇਰੇ ਅੱਗੇ ਆ ਗਿਆ, ਹੁਣ ਤੂੰ ਮੈਨੂੰ ਲੋਕੇ ਤੀਰ ਮਾਰ ਦਿੱਤਾ। ਕਰਮ ਦਾ ਫਲ ਆ, ਇਹ ਕਰਮ ਦਾ ਦੇਸ ਆ, ਆਹ ਮਾਤ ਲੋਕ ਕਰਮ ਦਾ ਦੇਸ ਆ, ਇੱਥੇ ਕਰਮ ਦਾ ਫਲ ਮਿਲਦਾ। ਤੇ ਫਲ ਕਿਹਨੂੰ ਮਿਲਦਾ? ਸਾਰਿਆਂ ਨੂੰ, ਸਾਧੂ ਸੰਤਾਂ ਗੁਰੂ ਪੀਰਾਂ ਨੂੰ, ਇੱਥੇ ਸਭ ਨੂੰ ਫਲ ਮਿਲਦਾ, ਸੇਵਾ ਦਾ ਫਲ। ਤੇ ਸਤਿਗੁਰੂ ਜਗਜੀਤ ਸਿੰਘ ਜੀ ਦੋਵੇਂ ਹੱਥੀਂ ਪ੍ਰਸਾਦ ਵਰਤਾਉਂਦੇ ਰਹੇ, ਦੋਵੇਂ ਹੱਥੀਂ ਸੇਵਾ ਵੀ ਕਰਦੇ ਰਹੇ, ਸੰਗਤ ਵਿੱਚ ਵੀ ਆ ਕੇ ਬੈਠਦੇ ਰਹੇ, ਨਾਮ ਸਿਮਰਨ ਵੀ ਆਪ ਕਰਦੇ ਰਹੇ, ਬਾਣੀ ਵੀ ਆਪ ਪੜ੍ਹਦੇ ਰਹੇ। ਤੇ ਜੇ ਇਹ ਸਾਰਾ ਕੁਛ ਕਰਨ ਦਾ ਫਾਇਦਾ, ਤੇ ਫਿਰ ਸਾਨੂੰ ਸਾਰਿਆਂ ਨੂੰ ਆਲਸੀ ਨਹੀਂ ਹੋਣਾ ਚਾਹੀਦਾ, ਢਿੱਲੇ ਨਹੀਂ ਪੈਣਾ ਚਾਹੀਦਾ, ਸਾਰਿਆਂ ਦਾ ਹੁਕਮ ਮੰਨ ਕੇ ਦਿਨ ਰਾਤੀ ਆਰਾਧਾ ਪਿਆਰੋ, ਇੱਕ ਨਿਮਖ ਨਾ ਕੀਜੇ ਢੀਲਾ। ਜਿਹੜੀ ਚੀਜ਼ ਦਾ ਲਾਹਾ ਆ, ਜਿੱਥੋਂ ਸਾਨੂੰ ਸੁੱਖ ਮਿਲਣਾ ਆ, ਉਹ ਕਰਮ ਭਾਵੇਂ ਥੋੜਾ ਹੋਏ ਤੇ ਹੋਵੇ ਰੋਜ਼, ਦਾਨ ਥੋੜਾ ਹੋਏ ਤੇ ਹੋਵੇ ਰੋਜ਼, ਚੰਗਾ ਕਰਮ ਥੋੜਾ ਹੋਵੇ ਭਾਵੇਂ ਤੇ ਭਾਵੇਂ ਹੋਵੇ ਰੋਜ਼, ਉਹਦਾ ਫਲ ਰੋਜ਼ ਦਾ ਰੋਜ਼ ਮਿਲੇ। ਤੇ ਰੋਜ਼ ਕਰਾਂਗੇ ਕਿਸੇ ਦਾ ਭਲਾ, ਕਿਸੇ ਦਾ, ਕਿਸੇ ਨੂੰ ਦਾਨ, ਕਿਸੇ ਨੂੰ ਕਿਸੇ ਦੀ ਸੇਵਾ, ਤੇ ਉਹ ਸਾਡੇ ਅੱਗੇ ਉਸ ਤਰ੍ਹਾਂ ਹੀ ਅੱਗੇ ਅੱਗੇ ਆ ਜਾਏਗੀ ਜਿਵੇਂ ਅਸੀਂ ਕਿਸੇ ਦੇ ਅੱਗੇ ਕਰਾਂਗੇ। ਪੰਡਿਤ ਜੀ ਕਹਿੰਦੇ ਹੁੰਦੇ ਸੀ, ਕੁਛ ਸਮਾਂ ਮੈਂ ਕਿਸੇ ਸੰਤਾਂ ਸਾਧੂਆਂ ਦੇ ਨਾਲ ਰਹਿ ਕੇ ਉਹਨਾਂ ਦੇ ਕਛਹਿਰੇ ਧੋਤੇ, ਉਹਨਾਂ ਦੇ ਜੂਠੇ ਭਾਂਡੇ ਮਾਂਜੇ, ਉਹਨਾਂ ਨੂੰ ਉਹਨਾਂ ਦੇ ਸਿਰ ਨੂੰ ਤੇਲ ਲਾਇਆ, ਉਹਨਾਂ ਦਾ ਜੋ ਵੀ ਬਚਨ ਸੀ ਮੰਨਿਆ, ਤੇ ਉਹ ਉਸੇ ਤਰੀਕੇ ਨਾਲ ਸੇਵਾਦਾਰ ਮਿਲ ਗਏ। ਉਦਾਂ ਹੀ ਹੁਣ ਉਹ ਪਾਣੀ ਭਰ ਦਿੰਦੇ, ਉਦਾਂ ਹੀ ਉਹ ਭਾਂਡੇ ਮਾਂਜ ਦਿੰਦੇ ਆ, ਉਹਦੇ ਸਿਰ ਨੂੰ ਤੇਲ ਲਾ ਦਿੰਦੇ, ਕੱਪੜੇ ਧੋ ਦਿੰਦੇ ਆ, ਉਦਾਂ ਹੀ ਹੁਕਮ ਮੰਨਦੇ ਜਿੱਦਾਂ ਅਸੀਂ ਮੰਨਦੇ ਰਹੇ ਹਾਂ। ਜਿੱਦਾਂ ਅਸੀਂ ਕਰਦੇ ਰਹੇ ਹਾਂ, ਉਹ ਆ ਗਿਆ ਅੱਗੇ। ਕੋਈ ਬੰਦਾ ਸੀ, ਉਹ ਸੁੱਟ ਆਇਆ ਆਪਦੇ ਪਿਤਾ ਨੂੰ ਪਾਣੀ ਦੇ ਵਿੱਚ, ਪਾਣੀ ਵਿੱਚ ਸੁੱਟ ਆਇਆ ਘਰੋਂ ਤੰਗ ਹੋ ਕੇ ਕਿ ਹੁਣ ਬੁੱਢਾ ਆ, ਸਾਡੇ ਕੰਮ ਦਾ ਤਾਂ ਹੈ ਨਹੀਂ, ਐਵੇਂ ਥੁੱਕ ਥੁੱਕ ਕੰਧਾਂ ਹੀ ਗੰਦੀਆਂ ਕਰਦਾ, ਗਾਂਧੀ ਪਾਉਂਦਾ, ਜਗ੍ਹਾ ਹੀ ਮੱਲੀ ਹੋਈ ਆ, ਇਹ ਸਾਡੇ ਕੰਮ ਹੀ ਨਹੀਂ, ਜਗ੍ਹਾ ਸੁੱਟ ਆਇਆ ਜਾ ਕੇ ਪਾਣੀ ਵਿੱਚ, ਹੁਣ ਮਰਦਾ ਕਿਉਂ ਨੀਗਾ, ਪਾਣੀ 'ਚ ਸੁੱਟ ਆਇਆ। ਅਕਸਰ ਸਮਾਂ ਅੱਗੇ ਆ ਗਿਆ ਤੇ ਜਦੋਂ ਉਹ ਬੁੱਢਾ ਹੋਇਆ ਤੇ ਉਹਦਾ ਮੁੰਡਾ ਚੱਕ ਕੇ ਤੁਰ ਪਿਆ, ਜਿੱਥੇ ਉਹਨੇ ਆਪਣੇ ਪਿਤਾ ਨੂੰ ਸੁੱਟਿਆ ਸੀ, ਜਦੋਂ ਉੱਥੇ ਸੁੱਟਣ ਲੱਗਾ ਕਹਿੰਦਾ ਕਾਕਾ ਇੱਥੇ ਨਾ ਸੁੱਟ। ਕਹਿੰਦੇ ਕੀ ਗੱਲ, ਇੱਥੇ ਕਿਉਂ ਨਾ ਸੁੱਟਾਂ? ਕਹਿੰਦੇ ਇੱਥੇ ਤਾਂ ਮੈਂ ਆਪਣੇ ਪਿਤਾ ਨੂੰ ਸੁੱਟਿਆ ਸੀ, ਇੱਥੇ ਮੈਂ ਆਪਦੇ ਪਿਤਾ ਨੂੰ ਸੁੱਟਿਆ ਸੀ, ਮੈਂ ਆਪਦੇ ਪਿਤਾ ਨੂੰ ਸੁੱਟਿਆ ਤੇ ਤੂੰ ਵੀ ਮੈਨੂੰ ਸੁੱਟਣ ਆ ਗਿਆ, ਮੇਰੇ ਕਰਮ ਦਾ ਮੈਨੂੰ ਫਲ ਮਿਲਣਾ ਹੀ ਆ, ਤੇ ਮੈਂ ਕਹਿੰਦਾ ਆ ਇੱਥੇ ਉਰਲੇ ਉਰੇ ਪਾਣੀ ਵਿੱਚ ਮੈਂ ਰੁੜਨਾ ਨਹੀਂ ਹੈ ਚੰਗੀ ਤਰ੍ਹਾਂ, ਛੇਤੀ ਜਾਨ ਨਹੀਂ ਨਿਕਲੀ ਮੈਨੂੰ, ਤੇ ਮੈਨੂੰ ਏਦਾਂ ਸੁੱਟ ਕੇ ਰੁੜਦੇ ਪਾਣੀ ਤੇ ਤੇਜ਼ ਪਾਣੀ ਵਿੱਚ ਸੁੱਟ, ਤੇ ਜਿੱਥੇ ਫਿਰ ਤੂੰ ਅੱਗੇ ਅਗਲੇ ਬੰਨੇ ਫਿਰ ਤੇਰੇ ਪੁੱਤਰ ਨੇ ਵੀ ਤੈਨੂੰ ਸੁੱਟਣਾ। ਓਹੋ, ਉਹਨੂੰ ਗਿਆਨ ਹੋ ਗਿਆ ਜੇ ਕਰਮ ਦਾ ਫਲ ਆ ਤੇ ਫਿਰ ਮੈਂ ਇਹ ਕਰਮ ਨਹੀਂ ਕਰਨਾ। ਪਿਤਾ ਦੀ ਸੇਵਾ ਤੇ ਥੋੜੇ ਦਿਨ 16 ਸਾਲ ਕਰਨੀ ਪਈ, ਜਦੋਂ ਉਹਦੀ ਵਾਰੀ ਆਈ ਤੇ ਉਹਦੇ ਬੱਚੇ ਫਿਰ ਉਹਦੀ ਸੇਵਾ ਕਰਦੇ ਰਹੇ, ਉਹ ਫਿਰ ਸੁੱਟਣ ਨਹੀਂ ਉਹਨੂੰ ਲੈ ਕੇ ਗਏ। ਸੇਵਾ ਦਾ ਫਲ ਆ, ਜਦੋਂ ਅਸੀਂ ਸੇਵਾ ਕਿਸੇ ਦੀ ਕਰਾਂਗੇ ਤੇ ਉਹ ਸੇਵਾ ਸਾਡੀ ਵੀ ਹੋਣੀ ਆ, ਭਾਵੇਂ ਦਾਸ ਆ ਕੇ ਕਰਨ, ਭਾਵੇਂ ਬੱਚੇ ਕਰਨ, ਭਾਵੇਂ ਨੂੰਹਾਂ ਕਰਨ, ਭਾਵੇਂ ਧੀਆਂ ਕਰਨ, ਭਾਵੇਂ ਕੋਈ ਨੌਕਰ ਕਰੇ, ਸੇਵਾ ਹੋਏਗੀ। ਜੇ ਕੀਤੀ ਆ ਤੇ ਫਿਰ ਹੋਏਗੀ, ਜੇ ਦਾਨ ਕੀਤਾ ਤੇ ਮਿਲੇਗਾ, ਜੇ ਸੁੱਖ ਵਾਲੇ ਪਰਉਪਕਾਰ ਕੀਤਾ ਤੇ ਫਿਰ ਸਾਨੂੰ ਵੀ ਮਿਲੇਗਾ। ਆਪਣੇ ਕਰਮ ਦਾ ਫਲ ਆ, ਜਿੱਥੇ ਚੱਲ ਜਾਈਏ, ਜਿਹੜੇ ਲੋਕ ਵਿੱਚ ਚੱਲ ਜਾਈਏ, ਉੱਥੇ ਮਿਲ ਜਾਏਗਾ। ਭਾਵੇਂ ਕੋਈ ਅੱਗ ਵਿੱਚ ਬਹਿ ਜਾਏ, ਉੱਥੇ ਵੀ ਮਿਲੇਗਾ, ਆਪਣੇ ਕਰਮ ਦਾ ਫਲ ਆ। ਸਗੋਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਾਨੂੰ, ਸਗੋਂ ਸੱਚੇ ਪਾਤਸ਼ਾਹ ਇਸ ਬੋਹਲ ਤੇ ਲਿਆ ਕੇ ਬਿਠਾਇਆ, ਜਿੱਥੋਂ ਹਰ ਪ੍ਰਕਾਰ ਦੇ ਸੁੱਖ ਅਸੀਂ ਲੈ ਸਕਦੇ ਹਾਂ, ਜਿੱਥੋਂ ਹਰ ਪ੍ਰਕਾਰ ਦਾ ਕਰਮ ਅਸੀਂ ਕਰ ਸਕਦੇ ਹਾਂ, ਜਿੱਥੇ ਹਰ ਪ੍ਰਕਾਰ ਦਾ ਦਾਨ ਕਰ ਸਕਦੇ ਹਾਂ, ਹਰ ਪ੍ਰਕਾਰ ਦਾ ਕਰਮ ਬੀਜ ਸਕਦੇ ਹਾਂ, ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਸੁਖੀ ਹੋ ਸਕਦੀਆਂ, ਉੱਦਾਂ ਇੰਨੀ ਜਾਇਦਾਦ ਆਪਾਂ ਅਸੀਂ ਆਪਣੇ ਪੀੜ੍ਹੀਆਂ ਨੂੰ ਕਮਾ ਕੇ ਨਹੀਂ ਦੇ ਸਕਦੇ। ਪਰ ਜੇ ਸਗੋਂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਮਕਾਨ ਬਣਾ ਕੇ ਦਿੰਦੇ ਆ, ਦੇਸਾਂ ਪ੍ਰਦੇਸਾਂ 'ਚ ਕਾਰਖਾਨੇ ਖੋਲ੍ਹ ਕੇ ਦਿੰਦੇ ਆ, ਤੇ ਜਦੋਂ ਮਰ ਗਏ ਤੇ ਅੱਗੇ ਦਰਗਾਹ 'ਚ ਕੁਛ ਵੀ ਨਹੀਂ ਉਹਨਾਂ ਦੇ ਪੱਲੇ ਹੋਣਾ, ਖਾਲੀ। ਤੇ ਉਹਨਾਂ ਦੇ ਨਿਮਿੱਤ ਤੁਸੀਂ ਨਾਮ ਜਪੋ, ਤੁਸੀਂ ਉਹਨਾਂ ਦੇ ਨਿਮਿੱਤ ਦਾਨ ਕਰੋ, ਉਹਨਾਂ ਦੇ ਨਿਮਿੱਤ ਜੇ ਸਾਰਾ ਕੁਛ ਕਰੋਗੇ, ਉਹਨਾਂ ਨੂੰ ਆਦਤ ਪਾ ਦੋਗੇ, ਉਹ ਗਾ ਆਪਣੇ ਨਿਮਿੱਤ ਕਰਨਗੇ, ਤੇ ਫਿਰ ਪੀੜ੍ਹੀਆਂ ਦਰ ਪੀੜ੍ਹੀਆਂ ਅਸੀਂ ਸੁਖੀ ਨਹੀਂ ਹੋ ਜਾਵਾਂਗੇ। ਦੇਦਾ ਦੇ ਲੈ ਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ, ਜਪਜੀ ਸਾਹਿਬ ਦਾ ਹੀ ਪਾਠ ਆ। ਜੇ ਅਸੀਂ ਜਿਹੜਾ ਸਾਨੂੰ ਦਿੰਦਾ, ਜੇ ਅਸੀਂ ਉਹਨੂੰ ਦੇਵਾਂਗੇ, ਤੇ ਸਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਜੁਗਾਂ ਤੱਕ ਸੁਖੀ ਹੋ ਜਾਣਗੀਆਂ। ਇੱਥੇ ਨਾਮ ਜਪ ਕੇ ਵੀ ਅਸੀਂ ਆਪਣੀਆਂ ਪੀੜੀਆਂ ਨੂੰ ਸੁਖੀ ਕਰ ਸਕਦੇ ਹਾਂ, ਆਪ ਵੀ ਸੁਖੀ ਹੋ ਸਕਦੇ ਹਾਂ। ਇੱਥੇ ਦਾਨ ਕਰਕੇ ਵੀ ਅਸੀਂ ਸੁਖੀ ਹੋ ਸਕਦੇ ਹਾਂ, ਇੱਥੇ ਸੇਵਾ ਕਰਕੇ ਵੀ ਅਸੀਂ ਸੁਖੀ ਹੋ ਸਕਦੇ ਹਾਂ, ਇੱਥੇ ਸੇਵਾ ਕਰਕੇ ਅਸੀਂ ਦਰਗਾਹ ਵਿੱਚ ਵੀ ਜਾ ਸਕਦੇ ਹਾਂ। ਇਹ ਤਾਂ ਤੁਹਾਨੂੰ ਲੱਗੇ ਬਾਣੀਆਂ, ਸੁਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਗਾਹ ਬੈਸਣ ਪਾਈਏ। ਇਹ ਗੱਲ ਸੱਚੇ ਪਾਤਸ਼ਾਹ ਜੀ ਇਸ ਬਲੀ ਕੰਧਾਰੀ ਨੂੰ ਕਹਿ ਰਹੇ ਨੇ ਕਿ ਤੂੰ ਬਈ ਸੇਵਾ ਵਾਲਾ ਮਨ ਬਣਾ, ਸੇਵਾ ਕਰਿਆ ਕਰ।
ਆਪਣੇ ਪੀਰ ਕਰੇ ਧਰ ਪ੍ਰੇਮਾ,
ਤੇ ਉਹਨੇ ਸਤਿਗੁਰਾਂ ਨੂੰ ਆਪਣਾ ਪੀਰ ਪੀਰ ਮੰਨ ਲਿਆ ਤੇ ਪ੍ਰੇਮ ਸ਼ਰਧਾ ਮਨ ਵਿੱਚ ਧਾਰਨ ਕਰ ਲਈ ਕਿ ਮੈਂ ਹੁਣ ਤੱਕ ਭੁੱਲਿਆ ਰਿਹਾ, ਇਹ ਮੈਨੂੰ ਸਿੱਧੇ ਰਾਹ ਪਾਉਣ ਆਏ ਨੇ।
ਪ੍ਰਾਪਤ ਭਈ ਅਧਿਕ ਤਿਸ ਛੇਮਾ,
ਉਸੇ ਵੇਲੇ ਜਦੋਂ ਅੰਦਰੋਂ ਈਰਖਾ ਨਿਕਲ ਗਈ, ਅੰਦਰੋਂ ਜਦੋਂ ਮਨ ਅਹੰਕਾਰ ਨਿਕਲ ਗਿਆ, ਛੇਮਾ ਹੁੰਦੀ ਹੈ ਮੁਕਤੀ, ਮਨ ਨੂੰ ਮੁਕਤੀ ਮਿਲ ਗਈ, ਸ਼ਾਂਤੀ ਮਿਲ ਗਈ, ਸੁਖ ਮਿਲ ਗਿਆ, ਆਨੰਦ ਮਿਲ ਗਿਆ, ਗੁਰੂ ਚਰਨਾਂ ਤੇ ਢਹਿ ਪਿਆ, ਸੱਚੇ ਪਾਤਸ਼ਾਹ ਨੂੰ ਅਸੀਸ ਦਿੱਤੀ ਤੇ ਉਹਦੇ ਮਨ ਨੂੰ ਬੜਾ ਭਾਰੀ ਸੁਖ ਮਿਲਿਆ।
ਦੋਹਰਾ ਰਹਿਓ ਪੀਰ ਤਿਸ ਥਾਨ ਹੀ ਗੁਰੂ ਕੀਨ ਪ੍ਰਸਥਾਨ,
ਉਸ ਪਵਿੱਤਰ ਥਾਂ ਤੇ ਜਿੱਥੇ ਸੱਚੇ ਪਾਤਸ਼ਾਹ ਜੀ ਬੈਠੇ ਸੀ, ਤੇ ਫਿਰ ਉਹ ਪੀਰ ਉਸ ਥਾਂ ਨੂੰ ਛੱਡ ਕੇ ਨਹੀਂ ਗਿਆ, ਕਹਿੰਦੇ ਮੇਰਾ ਗੁਰੂ ਭਾਵੇਂ ਹੋਰ ਦੁਨੀਆਂ ਦਾ ਭਲਾ ਕਰਨ ਚਲ ਗਿਆ ਪਰ ਉਹ ਇੱਥੇ ਬੈਠਾ ਸੀ, ਇਹ ਜਗ੍ਹਾ ਪੂਜਣ ਲੈ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਜਿੱਥੇ ਸਤਿਗੁਰਾਂ ਨੇ ਪੈਰ ਪਾਏ ਅੱਜ ਤੱਕ ਉੱਥੇ ਲੋਕੀ ਪੂਜਦੇ ਆ, ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਤੇ ਜਿੱਥੇ ਗੁਰੂ ਹੋਏ ਜੇ ਗੁਰੂ ਕੋਲ ਚੱਲ ਜਾਈਏ ਤੇ ਉਹਦਾ ਕਿੰਨਾ ਜ਼ਿਆਦਾ ਲਾਭ ਹੋਏਗਾ, ਇਹ ਅੰਦਾਜ਼ਾ ਲੋਕ ਲਾ ਨਹੀਂ ਸਕਦੇ, ਲੋਕਾਂ ਦੇ ਹਿੱਸੇ ਇਹ ਚੀਜ਼ ਆ ਹੀ ਨਹੀਂ, ਪਰ ਇਹ ਚੀਜ਼ ਉਹਨਾਂ ਦੇ ਹਿੱਸੇ ਆ ਗਈ, ਉਹ ਵੀ ਭਾਗਾਂ ਵਾਲੇ ਆ ਜਿਨ੍ਹਾਂ ਨੇ ਚਲੋ ਗੁਰੂ ਦੁਆਰਾ ਮੰਨ ਕੇ ਤੇ ਉੱਥੇ ਚਲੋ ਆਪਣੇ ਜੀਵਨ ਦਾ ਨਿਰਵਾਹ ਕਰ ਲਿਆ, ਉੱਥੋਂ ਵੀ ਕੁਛ ਲਾਹਾ ਉਹਨਾਂ ਲੈ ਹੀ ਲਿਆ। ਇਹ ਵਲੀ ਕੰਧਾਰੀ ਵੀ ਉਸ ਜਗ੍ਹਾ ਤੇ ਫਿਰ ਬੈਠਾ ਰਿਹਾ ਜਿੱਥੇ ਸੱਚੇ ਪਾਤਸ਼ਾਹ ਬੈਠੇ ਸੀ, ਰੋਜ਼ ਉਸ ਧੂੜੀ ਨੂੰ ਮੱਥੇ ਤੇ ਲਾਉਂਦਾ, ਰੋਜ਼ ਉੱਥੇ ਨਮਸਕਾਰ ਕਰਦਾ ਕਿ ਮੇਰੇ ਪੀਰ ਜੀ ਇੱਥੇ ਬੈਠੇ ਸੀ, ਇੱਥੇ ਉਹਨਾਂ ਨੇ ਮੈਨੂੰ ਗਿਆਨ ਦਿੱਤਾ, ਹੁਣ ਫਿਰ ਮੁੜ ਕੇ ਪਹਾੜੀ ਤੇ ਆਪਣੇ ਟਿੱਲੇ ਤੇ ਨਹੀਂ ਗਏ।
ਹੈ ਅਬ ਲਗ ਸੋ ਜਗਤ ਮਹ ਜਲ ਪ੍ਰਵਾਹ ਤਿਸ ਥਾਨ,
ਉਹ ਜਗ੍ਹਾ ਉਸੇ ਤਰੀਕੇ ਨਾਲ ਬਣੀ ਹੋਈ ਆ ਤੇ ਉਸੇ ਤਰੀਕੇ ਨਾਲ ਪਾਣੀ ਦਾ ਪ੍ਰਵਾਹ ਉਸ ਸੋਮੇ ਵਿਚ ਚੱਲਦਾ ਹੈ ਤੇ ਉੱਥੇ ਉਸ ਵੀ ਪੀਰ ਦੀ ਜਗ੍ਹਾ ਵੀ ਬਣੀ ਹੈ।
ਚੌਪਈ ਜਹ ਕਾਬਲ ਕੋ ਨਗਰ ਸੁਹਾਵਾ,
ਕਾਬਲ ਦੇ ਦਾ ਜਿੱਥੇ ਸੁਹਾਵਾ ਨਗਰ ਵਸਦਾ ਪਿਆ ਸੋਹਣਾ,
ਤਿਸ ਮਹ ਪ੍ਰਵਸੇ ਦੁਖ ਬਨ ਦਵਾ,
ਦੁੱਖਾਂ ਨੂੰ ਸਾੜਨ ਵਾਲੇ ਸਤਿਗੁਰੂ ਉਸ ਨਗਰ ਵਿਚ ਗਏ।
ਇੱਕ ਮਸੀਤ ਅਵਲੋਕੀ ਨਿੱਕੀ,
ਸੋਹਣੀ ਚੰਗੀ ਇੱਕ ਮਸੀਤ ਵਧੀਆ ਬਣੀ ਹੋਈ ਸੀ, ਵੇਖੀ ਸੱਚੇ ਪਾਤਸ਼ਾਹ ਨੇ।
ਬੈਠਕ ਹੁਤੀ ਤੁਰਕ ਸਭ ਹੀ ਕੀ,
ਉਸੇ ਮਸੀਤ ਵਿਚ ਸਾਰੇ ਤੁਰਕ ਆ ਕੇ ਬੈਠਕ ਕਰਦੇ ਸੀ, ਵਿਚਾਰ ਵਟਾਂਦਰਾ ਕਰਦੇ ਸੀ।
ਤਿਸ ਕੇ ਮੱਧ ਜਾਏ ਕੇ ਡੇਰਾ,
ਸੱਚੇ ਪਾਤਸ਼ਾਹ ਉਹਦੇ ਵਿਚਾਲੇ ਅੰਦਰ ਜਾ ਕੇ ਡੇਰਾ ਲਾ ਲਿਆ।
ਆਨ ਮੁਲਾਨੇ ਗੁਰ ਕੋ ਹੀਰਾ,
ਤੇ ਮੁਲਾਨੇ ਨੇ ਆ ਕੇ ਸਤਿਗੁਰਾਂ ਨੂੰ ਜਦੋਂ ਵੇਖਿਆ,
ਬੋਲਿਓ ਕੌਣ ਕਹਾਂ ਤੇ ਆਏ।
ਹੁਣ ਹਿੰਦੂਆਂ ਨੂੰ ਤੇ ਉਹ ਚੰਗਾ ਨਹੀਂ ਸਮਝਦੇ ਸੀ, ਧਰਮ ਕੇ ਅਧਾਰੇ ਹੋਣ ਤੇ ਫਿਰ ਇਨਸਾਨੀਅਤ ਦੇ ਤੌਰ ਤੇ ਸਾਰਿਆਂ ਦਾ ਸਤਿਕਾਰ ਨਾ ਹੋਵੇ ਤੇ ਉਹ ਧਰਮ ਕੇ ਅਧਾਰਾ ਹੀ ਨਹੀਂ, ਉਹ ਬੰਦਾ ਹੀ ਨਹੀਂ ਧਰਮੀ ਹੋ ਸਕਦਾ। ਪਰ ਉਹਨੇ ਆ ਕੇ ਪੁੱਛਿਆ, ਤੂੰ ਕੌਣ ਆ ਬਈ, ਕਿੱਥੋਂ ਆਇਆ?
ਹਿੰਦੂ ਸੇ ਤੁਮ ਪਰੋ ਲਖਾਏ,
ਇਹ ਤੇ ਮੁਸਲਮਾਨਾਂ ਦਾ ਥਾਂ ਆ, ਤੂੰ ਤੇ ਹਿੰਦੂ ਦੇਜਾ, ਤੂੰ ਕੀ ਇੱਥੇ ਲੈਣਾ ਆ?
ਇਹ ਤੁਰਕਨ ਕੋ ਥਾਨ ਮਹਾਨ,
ਇਹ ਤੇ ਤੁਰਕਾਂ ਦਾ ਮਹਾਨ ਪਵਿੱਤਰ ਸਥਾਨ ਹੈ।
ਬੈਸ ਹੋ ਨਾ ਤੁਮ ਕਰੋ ਪਿਆਨਾ,
ਇੱਥੇ ਨਾ ਤੂੰ ਬੈਸ, ਤੂੰ ਹਿੰਦੂ ਲੱਗਦਾ, ਤੂੰ ਇੱਥੋਂ ਛੇਤੀ ਚਲੇ ਜਾ।
ਸ੍ਰੀ ਨਾਨਕ ਜੀ ਬੈਨ ਉਚਾਰੇ,
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਜਿਵੇਂ ਇਹਨਾਂ ਨੇ ਪਹਿਲਾਂ ਇਹ ਲਿਖ ਕੇ ਸਭ ਜਗ੍ਹਾ ਚਿੱਠੀਆਂ ਭੇਜ ਦਿੱਤੀਆਂ ਸੀ ਕਿ ਨਾਮਧਾਰੀ ਜਿਹੜੇ ਨੇ, ਕੂਕੇ ਜਿਹੜੇ ਨੇ, ਇਹ ਮੁਸਲਮਾਨੀ ਕਲਾਮ ਪੜ੍ਹਦੇ ਨੇ, ਤਖਤਾਂ ਤੇ ਨਹੀਂ ਚੜ੍ਹਨ ਦੇਣਾ ਇਹਨਾਂ ਨੂੰ, ਤੇ ਉਦੋਂ ਗੁਰਦੁਆਰਿਆਂ ਚ ਵੜਨ ਨਹੀਂ ਦਿੰਦੇ ਸੀ, ਅੱਜ ਵੀ ਸਤਿਕਾਰ ਨਾਲ ਨਹੀਂ, ਉਸ ਆਦਰ ਨਾਲ ਨਹੀਂ ਉੱਥੇ ਗੁਰਦੁਆਰਿਆਂ ਵਿਚ ਜਾਣ ਦਿੰਦੇ। ਦੀਵਾਨ ਤੇ ਕਥਾ ਕੀਰਤਨ ਸਾਡਾ ਉੱਥੇ ਹੁੰਦਾ ਹੀ ਨਹੀਂ, ਅੱਜ ਵੀ ਉਹਨਾਂ ਦੇ ਮਨ ਵਿਚ ਉਹੀ ਗੱਲ ਆ। ਹੁਣ ਧਾਰਮਿਕ ਅਦਾਰੇ ਤੇ ਉੱਥੇ ਹਿੰਦੂ ਮੁਸਲਮਾਨ ਸਾਰੇ ਆ ਸਕਦੇ ਆ, ਪਰ ਐਸੇ ਸਿੱਖ ਨਹੀਂ ਆ ਸਕਦੇ मन विच एक गल बैठ गई है, इस काजी दे मन विच एक गल बैठ गई, गुरु नानक नू खुद खुदा नू ए गल कह रहा कि तू तो हिंदू लगदा, तू इत्थे की करना, ये साडा मुसलमान दा थां आ, इत्थों चले जा, छेती चले जा, नहीं ते मारांगे।
मार्ग चलत्यो पग हम हारे।
सच्चे पातशाह कविता भाई हुण तो मैं नहीं जा सकदा, मैं तुरदा तुरदा थक गया आ, ते हुण ए धर्मक थां समझ के गुरु घर समझ के थोड़ा जिहा आराम करन वास्ते आया।
रहनो एक सरवरी सारी,
एक रात रहना इथे सारी रात, फिर चले जाना अगे।
गवन होवत
सवेर होंदे असी अगे चले जावांगे, ते एक रात रवांगे, गुरबाणी च पाठ आउंदा एक राती के सब पौणिया, ओथे देह एथे सब रात रहन गई, फिर होए प्रभात, सुपने का सुपना भया, रात नु सुपना आउंदा, ए जिंदगी विच असीं की करदे आ, सुपने का सुपना भया, संग चलिया कमाया, जे चंगा करांगे ओ नाल जाएगा, जे माड़ा करांगे ते नाल ओ भी जाएगा, सुपने का सुपना भया, संग चलिया कमाया, ते तुसी इस जिंदगी दा लाहा लै रहे हैं, तुहाडा सारयां दा धन्नवाद नमस्कार, चरणां ते सारयां दे खिमा मंगदा, बोलदियां वादा घाटा हो गया होवे ते इक वारी सब रसना पवित्र करिए, हाजी लवांदे होए सब कहो धन सतगुरु राम सिंह सच्चे पातशाह, धन सतगुरु उदय सिंह जी सच्चे पातशाह।